मालिक सतगुरु गुरु ग्रंथ साहिब सच्चे पातशाह जी दी पावन पवित्र हाजूरी अंदर विशेष गुरमत दीवान दी आप जी हाजरी पर रहे हो। सम्मान योग भाई जतिंद्र पाल सिंह जी ने धन गुरु ग्रंथ साहिब जी दी अमृत गुरबाणी विचों शब्द सरवण कराया भज मन मेरे एको नाम जी तेरे कह आवे काम। बड़े स्पष्ट एदे अर्थ ने ऐ मेरे मन एक परमात्मा दे नाम नू भज उन चेते कर उन याद कर ते अगला वचन ओ जपया हुआ नाम तेरी जिंद दा तेरी आत्मा दा मददगार बने। आओ इसे ही पवित्र दो तुकां नूं आधार बना के इस दीवान विच आप संगत दे शब्द विचार राही सेवा कर सका। सतगुरु गुरु ग्रंथ साहिब जी कृपा करो, साडे अंदर नूं टिका बख्शो। बड़े प्यार अदब नाल गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी दी पवित्र गुरबाणी मनुख नूं जीवन दे हर खेत्र विच अगवाई बख्शदी है। भावे इंसान संसारी पद्धर ते जिंदगी जींदा होवे, भावे इंसान राजनीतिक पक्ष विच जां आर्थिक पक्ष विच जां समाजिक जीवन विच जींदा होवे, उहनूं जिंदगी दे हर मुकाम ते गुरु ग्रंथ साहिब दा शब्द अगवाई दिंदा। जिवें उदाहरण दे तौर ते असी ग्रिस्त विच रहिने हां, इहनूं ग्रिस्त धर्म कहा गुरु ने, पर देखो सही ग्रिस्ती कौन है? आउणा उस दो तुकां वल है, भज मन मेरे एको ना। ग्रिस्ती दा अर्थ असी कहने व्योहता जीवन, ग्रिस्ती दा अर्थ जिदे बच्चे परिवार, पर गुरु ग्रंथ साहिब कहने ग्रिस्ती दा असल ओह है कि जिहड़ा अपने परिवार विच रहिंदिया होया अपनिया वासनावां उत्ते मुकम्मल तौर ते काबू पा लवे, अपनिया इंद्रियां ते काबू पा लवे। ये गुरु ग्रंथ साहिब विच इक वचन है कि सो गिरही जो निग्रह करे। निग्रह दा अर्थ हुंदा रोकना, कि गृहस्थी ओह है कि जिहड़ा अपने परिवार विच रहिंदियां भी अपनिया इच्छावां अपनिया वासनावां नूं काबू कर गया। सो गिरही जो निग्रह करे, जप तप संयम भीख्या करे। गृहस्त विच रहिंदिया उहदे कोल जप होवे, तप होवे, उहदे कोल अपने जीवन विच संयम होवे। जप तप संयम भीख्या करे, पुन दान का करे शरीर, सो गिरही गंगा का नीर। कहिंदे ने ओ गंगा दे पानी वर्गा निर्मल, के जिस दा जीवन इतना ऊंचा हो। देखो एक ग्रिस्ती भी सिर्फ एक छोटी जी उदाहरण है, दुनियावी साडे फर्ज ने। जिवें मान लो कोई बंदा अपनी पदवी ते किसी रुतबे ते पहुंचे, ते गुरु ओनू भी उपदेश देंदे। जदों किसी दा हक खोण लगदा है ते गुरु साहिब ओनू भी वचन करदे ने कि देख कि जे जिसम नूं दो बूंदा खून दियां लग जान कपड़े नूं, ते नमाज पढ़न वाले कहिंदे ने कि कपड़ा खून दियां बूंदा नाल पलीत हो गया, ते जिस बंदे दा अंदर ही लोकां दा हक खा खा के खून नाल भरिया होवे उहदे अंदर निर्मलता किवें होवे। एक अगवाई है कि जे रत लगे कपड़े जामा होए पलीत, जो रत पीवे मानसा तिन क्यों निर्मल, चीत उहनां दे अंदर नूं टिका किथे। सतगुरु ने सानू जीवन दे हर खेत्र विच सूरमा कैसा होवे, बादशाह कैसा होवे, वजीर कैसा होवे, विद्वान कैसा होवे, हर पक्ष तो गवाही दित्ती। उत्थे हजूर ने एक वचन कहा कि तू संसार दे अपने फर्ज निभांदिया होया इस गल नूं अपने चेते विचों कदी विसारी ना, कि जो कुछ तू संसार विच कमाना पै बार मुखी, ए शरीर दे काम तां आ सकदा है, पर एक काम कर, इस शरीर दे नाल नाल अपनी जिंद वास्ते भी कुछ कमा। जो शब्द भाई साहिब ने पढ़िया ओ ए सी कि देख तू अपनी जिंद लई जो कमाना है ओ परिपूर्ण परमात्मा दा नाम है। इत्थे दास ने बेनतियां कुछ करनियां ने कि शरीर वास्ते बंदा इंतजाम बहुत करी बैठा है, ਪਰ ਜਿਹੜੀ ਅੰਦਰ ਦੀ ਆਤਮਾ ਉਹਦੇ ਵਾਸਤੇ ਇੰਤਜ਼ਾਮ ਕੀ ਕੀਤਾ? ਸਰੀਰ ਵਾਸਤੇ ਕੱਪੜਿਆਂ ਦਾ ਪ੍ਰਬੰਧ ਹੈ, ਸਰੀਰ ਵਾਸਤੇ ਭੋਜਨ ਦਾ ਪ੍ਰਬੰਧ ਹੈ, ਸਰੀਰ ਬਿਮਾਰ ਹੋ ਜਾਏ ਹੌਸਪੀਟਲ ਡਾਕਟਰ ਤੇ ਦਵਾਈਆਂ ਦਾ ਪ੍ਰਬੰਧ ਹੈ। ਤੂੰ ਬੋਡੀ ਨੂੰ ਸੰਭਾਲਣ ਵਾਸਤੇ ਤਾਂ ਅਨੇਕਾਂ ਇੰਤਜ਼ਾਮ ਕਰ ਰਿਹਾ, ਪਰ ਜਿਹੜੀ ਬੋਡੀ ਵਿੱਚ ਰਹਿੰਦੀ ਜਿੰਦ ਹੈ ਇਹਦੇ ਸੰਭਾਲਣ ਵਾਸਤੇ ਤੂੰ ਕੀ ਕੀਤਾ? ਅਸਲ ਵਿੱਚ ਦੇਖੋ, ਅਸੀਂ ਸਿਰਫ ਸ਼ਬਦ ਵਿੱਚ ਰਹੋ ਕਿ ਆਹ ਸਰੀਰ ਹੈ, ਕੋਈ ਵੀ ਬੋਡੀ ਹੈ ਚਾਹੇ ਮੇਲ ਫੀਮੇਲ ਜੋ ਪਰਮਾਤਮਾ ਨੇ ਤਨ ਦਿੱਤਾ, ਇਹ ਬੋਡੀ ਨਿਕਲੀ ਕਿੱਥੋਂ ਹੈ? ਅਸੀਂ ਕਿਸੇ ਡਾਕਟਰੀ ਵਿਗਿਆਨ ਚੋਂ ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ। ਇੱਕ ਦਿਨ ਮਨ ਚ ਆਇਆ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਅਸੀਂ, ਤੇ ਆਮ ਤੌਰ ਤੇ ਕੋਈ ਚੀਜ਼ ਕਿਸੇ ਥਾਂ ਤੇ ਟਿਕਾਣੀ ਹੋਵੇ ਉਹਦੇ ਲਈ ਭਾਂਡਾ ਚਾਹੀਦਾ ਹੈ। ਜਿਵੇਂ ਉਦਾਹਰਣ ਹੈ, ਪਾਣੀ ਲੈਣ ਜਾਂਦੇ ਤੇ ਪਾਣੀ ਲਿਆਉਣ ਵਾਸਤੇ ਸਾਨੂੰ ਬਰਤਨ ਦੀ ਜ਼ਰੂਰਤ ਹੈ, ਗਿਲਾਸ ਹੋਵੇਗਾ ਤੇ ਪਾਣੀ ਉਸ ਵਿੱਚ ਟਿਕੇਗਾ, ਜਗ ਬਾਲਟੀ ਟੱਬ ਹੋਵੇਗਾ, ਕੋਈ ਭਾਂਡਾ ਹੋਵੇਗਾ ਉਸ ਵਿੱਚ ਪਾਣੀ ਟਿਕੇਗਾ। ਪਰ ਅੱਜ ਤੱਕ ਕਿਸੇ ਨੇ ਕਿਹਾ ਕਿ ਤੂੰ ਸਿਰਫ ਭਾਂਡੇ ਪਾਣੀ ਦੇ ਕੋਲ ਚਲਾ ਜਾ, ਪਾਣੀ ਦੇ ਵਿੱਚੋਂ ਆਪਣੇ ਆਪ ਹੀ ਭਾਂਡਾ ਨਿਕਲ ਆਵੇਗਾ। ਪਾਣੀ ਲੈਣ ਜਾਣਾ ਹੈ ਤੇ ਪਹਿਲਾਂ ਭਾਂਡਾ ਹੋਣਾ ਜ਼ਰੂਰੀ ਹੈ। ਕਦੀ ਪਾਣੀ ਵਿੱਚੋਂ ਪਾਣੀ ਟਿਕਾਉਣ ਵਾਲੇ ਭਾਂਡੇ ਨਹੀਂ ਮਿਲਦੇ, ਕੇਵਲ ਇੱਕ ਜੀ ਐਸਾ ਹੈ ਕਿ ਜਿਹਦੇ ਵਿੱਚੋਂ ਪਰਮਾਤਮਾ ਨੇ ਸਰੀਰ ਭਾਂਡਾ ਵੀ ਪੈਦਾ ਕਰ ਦਿੱਤਾ। ਇਹਨੂੰ ਫਿਰ ਦੁਬਾਰਾ ਮੈਂ ਇਹਨੂੰ ਥੋੜਾ ਜਿਹਾ ਨੁਕਤੇ ਨੂੰ ਸਾਂਝਾ ਕਰ ਸਕਾਂ ਆਪ ਨਾਲ। ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਸ਼ਬਦ ਦੌਰਾਨ ਲੱਗਾ ਕਿ ਪਾਣੀ ਲੈਣ ਵਾਸਤੇ ਭਾਂਡਾ ਪਹਿਲਾਂ ਚਾਹੀਦਾ ਤਾਂ ਪਾਣੀ ਟਿਕੇਗਾ, ਕੋਈ ਵਸਤੂ ਟਿਕਾਉਣ ਲਈ ਬਰਤਨ ਪਹਿਲਾਂ ਚਾਹੀਦਾ, ਪਰ ਆ ਸਰੀਰ ਵੀ ਇੱਕ ਭਾਂਡਾ ਹੈ। ਸੱਚ ਇਹ ਵੇ ਕਿ ਜਿਹੜੀ ਚੀਜ਼ ਪਰਮਾਤਮਾ ਨੇ ਜਿਸ ਵਿੱਚ ਟਿਕਾਣੀ ਸੀ ਉਹਨੇ ਜੀ ਵਿੱਚੋਂ ਭਾਂਡਾ ਪੈਦਾ ਕਰ ਦਿੱਤਾ। ਇਸ ਨੂੰ ਗੁਰੂ ਨੇ ਬਾਣੀ ਵਿੱਚ ਕਿਹਾ, ਜੀਉ ਪਾਏ ਪਿੰਡ ਜਿਨ ਸਾਜਿਆ। ਇਹ ਸ਼ਬਦ ਸ਼ੁਰੂ ਹੁੰਦਾ ਅਮਰੀ ਗ੍ਰੰਥ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਹੁਣ ਅਖੀਰ ਵਾਲੀਆਂ ਇਹ ਦੁਕਾਨ ਨੇ ਜੀਉ ਪਾਏ, ਪਹਿਲਾਂ ਉਹਨੇ ਪਾਣੀ ਦੀ ਬੂੰਦ ਪਹਿਲਾਂ ਜੀਵ ਪੈਦਾ ਕੀਤਾ, ਤੇ ਪਿਆਰਿਆ ਜਿਹੜਾ ਜੀਵ ਪੈਦਾ ਹੋਇਆ ਉਹਨੂੰ ਸੰਭਾਲਣ ਦੇ ਲਈ ਸਰੀਰ ਦੇ ਦਿੱਤਾ। ਸਰੀਰ ਤੇ ਹੁੰਦਿਆਂ ਤਾਂ ਸਾਂਭਿਆ ਜਾਏਗਾ, ਤੇ ਜਿੱਦਣ ਸਰੀਰ ਚਲਾ ਗਿਆ ਉਦਣ ਜੀਵ ਨੂੰ ਕੌਣ ਸੰਭਾਲੇ? ਭੱਜ ਮਨ ਮੇਰੇ ਏਕੋ ਨਾਮ ਜੀ ਤੇਰਾ ਹੈ ਅਮੈ ਕਾਂ। ਸਿਰਫ ਆਉਣਾ ਕਿ ਜਿੰਦ ਦਾ ਸਹਾਈ ਕੌਣ ਹੈ? ਸਤਿਗੁਰੂ ਦਾ ਬਚਨ, ਜੀਉ ਪਾਏ ਜਿਹਨੇ ਪਹਿਲਾਂ ਜੀਵ ਪਾਇਆ, ਪਿੰਡ ਜਿਨ ਸਾਜਿਆ, ਤੇ ਫਿਰ ਉਹਨੇ ਕਿਰਪਾ ਕਰ ਦਿੱਤੀ, ਇਸ ਜੀਉ ਦੇ ਵਿੱਚੋਂ ਪਿੰਡ ਦਾ ਅਰਥ ਬੌਧੀ ਸਰੀਰ ਕਰ ਦਿੱਤਾ। ਦੇਖੋ ਨਿੱਕੀ ਜੀ ਪਾਣੀ ਦੀ ਬੂੰਦ ਵਿੱਚੋਂ ਸਰੀਰ ਨਿਕਲਦਾ। ਦਾਸ ਇੱਕ ਸ਼ਬਦ ਹੋਰ, ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਜਿੰਨਾ ਧੰਨ ਗੁਰੂ ਅਰਜੁਨ ਦੇਵ ਜੀ ਦਾ ਇੱਕ ਪਵਿੱਤਰ ਬਚਨ ਹੈ। ਹੋ ਸਕਦਾ ਹੈ ਆਪ ਜੀ ਨੇ ਉਹਨੂੰ ਸੁਣਿਆ ਵੀ ਹੋਵੇ ਬਚਨ ਨੂੰ, ਪਰ ਗੁਰਬਾਣੀ ਦਾ ਸ਼ਬਦ ਨਿਤ ਹੀ ਨਵਾਂ ਹੈ, ਘੜੀ ਘੜੀ ਨਵਾਂ ਹੈ। ਸੱਚ ਇਹਦੇ ਇਹਨੂੰ ਕਦੀ ਸਾਹਿਤਕਾਰਾਂ ਦੀ ਤਰ੍ਹਾਂ ਨਾ ਪੜ੍ਹੀਏ ਕਿ ਦੇਖੋ ਜੇ ਅਸੀਂ ਮੈਗਜ਼ੀਨ ਵਿੱਚ ਲੇਖ ਪੜ੍ਹਦੇ ਆ ਤਾਂ ਪਿਛਲੇ ਹਫ਼ਤੇ ਪੜ੍ਹਿਆ ਸੀ। ਨਹੀਂ, ਬੰਦੇ ਦੇ ਲਿਖੇ ਹੋਏ ਲੇਖ ਦਿਨ ਵਿੱਚ ਇੱਕ ਵਾਰੀ ਪੜ੍ਹਾਂਗੇ, ਲਿਖੀ ਨਾ ਪਰ ਫਿਰ ਕਹਾਂਗੇ ਜਿੱਦਾਂ ਪੜ੍ਹੇ ਸੀ। ਪਰ ਗੁਰੂ ਦੀ ਬਾਣੀ ਨਿਤ ਨਵੀਂ ਹੈ, ਜੇ ਖਿਣ ਖਿਣ ਤੂੰ ਵਾਹਿਗੁਰੂ ਕਹਿੰਦਾ ਜਾਏ ਨਾ ਇਹਨੇ ਪੁਰਾਣਾ ਹੋਣਾ ਨਾ ਤੇਰੇ ਅੰਦਰ ਦਾ ਰਸ ਸੁੱਕਣਾ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਇਹ ਨਿਤ ਨਵਾਂ ਹੈ। ਹੁਣ ਗੁਰੂ ਸਾਹਿਬ ਦਾ ਇਹ ਬਚਨ ਹੈ ਕਿ ਜਿੰਦ ਵਾਸਤੇ ਹਜ਼ੂਰ ਨੇ ਫਰਮਾਇਆ ਕਿ ਸ਼ਬਦ ਹੈ ਗੁਰੂ ਅਰਜੁਨ ਦੇਵ ਜੀ ਦਾ, ਗੁਰਦੇਵ ਨੇ ਬਚਨ ਕੀਤੇ ਨੇ, ਕਹਿਣ ਲੱਗੇ ਪਰਿਪੂਰਨ ਪਰਮਾਤਮਾ ਨੇ ਪਾਣੀ ਦੇ ਵਿੱਚੋਂ ਇਸ ਜੀਵ ਨੂੰ ਪੈਦਾ ਕੀਤਾ, ਜਿਹਨੂੰ ਆਪਾਂ ਪਹਿਲਾਂ ਪਾਣੀ ਜੀਉ ਵੀ ਸ਼ਬਦ ਵਰਤ ਲਈਏ। ਸਤਿਗੁਰੂ ਨੇ ਕਿਹਾ ਉਹ ਪਰਿਪੂਰਨ ਪਰਮਾਤਮਾ ਨੇ ਇਸ ਪਾਣੀ ਦੇ ਵਿੱਚੋਂ ਉਹ ਜੀਵ ਬਣਾ ਦਿੱਤਾ। ਹੁਣ ਉਸ ਜੀਵ ਨੂੰ ਟਿਕਾਉਣ ਵਾਸਤੇ ਪਰਮਾਤਮਾ ਨੇ ਇਹ ਸਰੀਰ ਦੇ ਦਿੱਤਾ, ਇਹ ਬੋਡੀ ਦੇ ਦਿੱਤੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੇ। ਹਸੂਰ ਕਹਿੰਦੇ ਨੇ ਕਿ ਉਸ ਨੇ ਕਿਰਪਾ ਹੋਰ ਕੀਤੀ, ਉਹਨੇ ਮੈਲੇ ਨੂੰ ਬਿਲਕੁਲ ਸ਼ੁੱਧ ਕਰ ਦਿੱਤਾ, ਉਹਨੇ ਸਾਫ ਕਰ ਦਿੱਤਾ। ਜਿਵੇਂ ਅਸੀਂ ਇਹ ਬਚਨ ਵੀ ਪੜ੍ਹਦੇ ਹਾਂ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਚੋਰੀ। ਪਾਣੀ ਮਲੀਨ ਸੀ, ਜਿਹੜੀ ਮਿੱਟੀ ਹੈ ਉਹ ਰਤ ਲਾਲ ਹੈ, ਪਰਿਪੂਰਨ ਪਰਮਾਤਮਾ ਨੇ
ਉਸ ਵਿੱਚੋਂ ਇਹ ਸਰੀਰ ਇਹ ਜੀਵ ਪੈਦਾ ਕਰ ਦਿੱਤਾ। ਫਿਰ ਦੇਖੋ ਜਦੋਂ ਇਹ ਜੀਵ ਪਰਮਾਤਮਾ ਨੇ ਪੈਦਾ ਕੀਤਾ ਵਿੱਚੋਂ ਸਰੀਰ ਬਣ ਲੱਗਾ, ਉਹਨੂੰ 6 ਮਹੀਨੇ ਮੁਕੰਮਲ ਹੋਣ ਲਈ ਲੱਗੇ ਬੋਡੀ। ਇਹਨੂੰ ਵੀ ਗੁਰੂ ਗ੍ਰੰਥ ਸਾਹਿਬ ਨੇ ਫਰਮਾਇਆ, ਧੰਨ ਗੁਰੂ ਗ੍ਰੰਥ ਸਾਹਿਬ ਨੇ, ਗੰਢਿਆ 6 ਮਾਹ ਤੁੜਦਿਆਂ ਇੱਕ ਖਿਣ, ਇੱਕ ਖਿਣ ਲੱਗਦਾ ਜਿੱਦਣ ਟੁੱਟਦਾ, ਪਰ ਸਰੀਰ ਨੂੰ ਗੰਢਦਿਆਂ 6 ਮਹੀਨੇ ਲੱਗੇ। ਜਦੋਂ ਆਦਮੀ ਨੂੰ ਸਰੀਰ ਮਿਲਿਆ ਤੇ ਦੇਖੋ ਸਰੀਰ ਨੂੰ ਸੰਭਾਲਣ ਵਾਲੇ ਬੇਅੰਤ ਜੀਵ, ਇੱਥੋਂ ਤੱਕ ਕਿ ਸਭ ਤੋਂ ਪਹਿਲਾਂ ਸਰੀਰ ਨੂੰ ਮਾਂ ਨੇ ਸੰਭਾਲਿਆ, ਸਰੀਰ ਨੂੰ ਪਰਿਵਾਰ ਨੇ ਸੰਭਾਲਿਆ, ਵੱਡਾ ਹੋ ਗਿਆ ਇਨਸਾਨ ਆਪਣੇ ਤਨ ਨੂੰ ਆਪ ਸੰਭਾਲਣ ਲੱਗ ਪਿਆ, ਸਰੀਰ ਨੂੰ ਸੰਭਾਲਣ ਦਾ ਯਤਨ ਕੀਤਾ, ਪਰ ਅੰਦਰ ਵਾਲੀ ਜਿੰਦ ਵਾਸਤੇ ਕਿਸੇ ਟਾਵੇਂ ਟਾਵੇਂ ਨੇ ਕੁਛ ਕਮਾ। ਆਓ ਥੋੜਾ ਜਿਹਾ ਬਾਣੀ ਵਿੱਚੋਂ ਹੀ, ਅਸੀਂ ਭੋਜਨ ਛਕਨੇ ਆ ਸਰੀਰ ਦੀ ਸੰਭਾਲ ਵਾਸਤੇ, ਅਸੀਂ ਤਨ ਉੱਪਰ ਵਸਤਰ ਲੈਂਦੇ ਹਾਂ ਤਨ ਦੀ ਸੰਭਾਲ ਵਾਸਤੇ, ਅਸੀਂ ਸਰਦੀ ਗਰਮੀ ਤੋਂ ਬਚਣ ਦਾ ਪ੍ਰਬੰਧ ਕਰਨੇ ਆ ਸਿਰਫ ਤਨ ਦੀ ਸੰਭਾਲ ਵਾਸਤੇ। ਮੇਰੇ ਸਤਿਗੁਰੂ ਕਹਿੰਦੇ ਨੇ ਕਿ ਤਨ ਨਾਲ ਵਸਤਰ ਨਾਲ ਸਹਾਇਤਾ ਮਿਲੇਗੀ, ਭੋਜਨ ਨਾਲ ਮਿਲੇਗੀ, ਪਰ ਜਿਹੜਾ ਅੰਦਰ ਵਾਲਾ ਹੈ ਨਾ ਜੀਓ, ਉਹਨੂੰ ਇਸ ਕੱਪੜੇ ਨੇ ਵੀ ਢੱਕਣਾ ਨਹੀਂ, ਉਹਨੂੰ ਇਸ ਅੰਨ ਨੇ ਵੀ ਤਾਕਤ ਨਹੀਂ ਦੇਣੀ, ਉਹਨੂੰ ਬਾਹਰ ਦੇ ਪਰਿਵਾਰ ਨੇ ਵੀ ਸਹਾਇਤਾ ਨਹੀਂ ਦੇਣੀ। ਬਾਕੀ ਗੱਲ ਤਾਂ ਛੱਡੋ ਕਿ ਜਿਸ ਤਨ ਨੂੰ ਆਪਾਂ ਇੰਨੇ ਸਾਲ ਪਾਲਦੇ ਰਹੇ, ਜਿਸ ਦਿਨ ਵਿੱਚੋਂ ਜੀਓ ਨਿਕਲਣਾ, ਸੱਚ ਇਹਵੇ ਕਿ ਇਸ ਤਨ ਨੇ ਵੀ ਜੀਓ ਦਾ ਸਾਥ ਨਹੀਂ ਦੇਣਾ। ਫਿਰ ਬੇਨਤੀ ਸਮਝੋ, ਜਿੰਦ ਸਰੀਰ ਵਿੱਚ ਹੈ ਪਰ ਸਰੀਰ ਕਦੀ ਜਿੰਦ ਨਾਲ ਨਹੀਂ ਗਏ, ਸਰੀਰ ਆਏ ਤਾਂ ਜੇ ਜਿੰਦ ਨਾਲ ਆਈ, ਪਰ ਜਿਸ ਦਿਨ ਜੀਓ ਵਿੱਚੋਂ ਨਿਕਲਣਾ ਕਦੀ ਕੋਈ ਸਰੀਰ ਨਾਲ ਨਹੀਂ ਗਿਆ। ਸਤਿਗੁਰੂ ਨੇ ਸ਼ਾਇਦ ਇਹੀ ਕਾਰਨ ਸਰੀਰ ਨੂੰ ਮੁਖਾਤਬ ਕਰਕੇ ਕਿਹਾ ਸੀ ਕਿ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਹੈ, ਜੋਤ ਰੱਖੀ ਤੇਰੇ ਵੀ ਤਾਂ ਤੂੰ ਦੁਨੀਆਂ ਤੇ ਹੈ। ਹੁਣ ਜਿਹੜੀ ਜੋਤ ਵਿੱਚ ਰੱਖੀ ਤੇ ਤਨ ਦੀ ਕੀਮਤ ਜੋਤ ਕਰਕੇ ਹੈ, ਜਿਸ ਦਿਨ ਵਿੱਚੋਂ ਜੋਤ ਨਿਕਲਦੀ ਏ, ਸੱਚ ਇਵੇਂ ਸਰੀਰ ਵੀ ਉਹਦਾ ਸਾਥ ਨਹੀਂ ਦਿੰਦਾ। ਜੋਤ ਤਾਂ ਜੀਓ ਤਾਂ ਕੇਵਲ ਇਕੱਲਾ ਵਿੱਚੋਂ ਜਾਏਗਾ, ਇਹ ਮਨੋਕਲਪਿਤ ਬਾਤ ਨਹੀਂ, ਇਹ ਪਹਿਲਾਂ ਵੀ ਹੋਇਆ ਹੈ, ਅੱਜ ਵੀ ਹੋ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਣਾ। ਜਿਹੜੇ ਤਨ ਆਪਾਂ ਲੈ ਕੇ ਬੈਠੇ ਇਹਦੇ ਵਿੱਚੋਂ ਜੀਓ ਨਿਕਲਣਾ, ਪਰ ਉਸ ਜੀਵ ਵਾਸਤੇ ਕੀ ਕੀਤਾ? ਥੋੜੀ ਜਿਹੀਆਂ ਬਾਣੀ ਵਿੱਚੋਂ ਬੇਨਤੀਆਂ ਹੋਰ ਕਰਦੇ ਹਾਂ ਕਿ ਦੇਖੋ ਇਹ ਸਰੀਰ ਹੈ, ਜਦੋਂ ਇਹ ਚੱਲਣ ਲੱਗਦਾ ਹੈ, ਵੈਸੇ ਤਾਂ ਸਤਿਗੁਰੂ ਨੇ ਬਾਣੀ ਵਿੱਚ ਨਾ ਸਰੀਰ ਦੇ ਤੇ ਆਤਮਾ ਦੇ ਕਈ ਥਾਵਾਂ ਤੇ ਆਪ ਸੰਵਾਦ ਵੀ ਕਰਾਇਆ, ਜਿਹਨੂੰ ਆਪਾਂ ਜੀਓ ਕਹਿੰਦੇ। ਜਿਵੇਂ ਕਿ ਸ਼ਬਦ ਹੁੰਦਾ ਹੈ ਕਿ ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੇ, ਤੁਝਾ ਬਿਨਾ ਹੋ ਕਿਤ ਕੀ ਨਾ ਲੇਖੇ, ਵਚਨ ਦੇ ਛੋੜ ਨਾ ਜਸ ਆਖੇ। ਮਾਰੂ ਰਾਗ ਹੈ, ਅਰਥ ਬੜੇ ਸੌਖੇ ਨੇ। ਧਨ, ਧਨ ਦਾ ਅਰਥ ਹੈ ਆ ਸਰੀਰ, ਸਰੀਰ ਰੂਪੀ ਇਸਤਰੀ। ਇਹ ਆਤਮਾ ਨੂੰ ਕਹਿ ਰਹੀ ਹੈ, ਆਤਮਾ ਤੂੰ ਮੇਰਾ ਬਚਪਨ ਦਾ ਮਿੱਤਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ, ਮੈਂ ਤੇਰੇ ਤੋਂ ਇੱਕ ਬਚਨ ਲੈਣਾ ਚਾਹੁੰਦੀ ਹਾਂ। ਕੀ ਕਹਿਣ ਲੱਗੇ? ਤੂੰ ਮੇਰੇ ਨਾਲ ਵਾਅਦਾ ਕਰ ਕਿ ਕਦੀ ਵੀ ਮੈਨੂੰ ਤਿਆਗ ਕੇ ਨਹੀਂ ਜਾਏਗਾ, ਮੈਨੂੰ ਛੱਡੇਗਾ ਨਹੀਂ। ਤੇ ਕਹਿੰਦੇ ਨੇ ਆਤਮਾ ਨੇ ਅੱਗੋਂ ਉੱਤਰ ਦਿੱਤਾ, ਬਾਬਾ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ ਨਹੀਂ ਕਾਇਆ, ਤੂੰ ਕਿਹੜੇ ਪਾਸੇ ਤੁਰ ਪਈ? ਤੂੰ ਵਾਅਦੇ ਲੈਣ ਲੱਗ ਪਈ ਹੈ, ਮੇਰੇ ਨਾਲ ਬਚਨ ਕਰ, ਮੈਨੂੰ ਕਦੀ ਛੱਡੇਗਾ ਨਹੀਂ। ਤੂੰ ਕਹਿ ਰਹੀ ਹੈ ਤੇਰੇ ਕਰਕੇ ਮੇਰੀ ਕੀਮਤ ਹੈ, ਮੈਂ ਸੱਚ ਦੱਸਾਂ ਕਾਇਆ, ਅੱਜ ਮੈਂ ਕੁਝ ਸਾਲਾਂ ਦਾ ਤੇਰੇ ਵਿੱਚ ਟਿਕਿਆ ਵਾਂ, ਪਰ ਤੇਰੇ ਵਿੱਚ ਆਉਣ ਤੋਂ ਪਹਿਲਾਂ ਪਤਾ ਨਹੀਂ ਮੈਂ ਕਿੰਨੇ ਕੁ ਸਰੀਰ ਹੰਡਾ ਕੇ ਆਇਆ, ਮੈਂ ਨਾਲ ਨਹੀਂ ਰਹਿਣਾ ਤੇ। ਦੇਖੋ ਸ਼ਬਦ ਕਹਿ, ਧੰਨ ਕਹਿ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੇ, ਹੈ ਪ੍ਰੈ ਆਤਮਾ ਰੂਪੀ ਪਤੀ, ਬਾਲ ਸਿਖਾਈ ਮਿੱਤਰ, ਤੂੰ ਮੇਰੇ ਨਾਲ ਰਹੋ, ਤੁਝੇ ਬਿਨਾ ਹੋ ਕਿਤਕੀ ਨਾ ਲੇਖੇ, ਵਚਨ ਦੇ ਛੋੜ ਨਾ ਜਸ ਆਖੇ। ਅੱਗੋਂ ਫਿਰ ਆਤਮਾ ਬੋਲਿਆ, ਫਿਰ ਕਹਿਆ ਹਉ ਹੁਕਮੀ ਬੰਦਾ। ਆਤਮਾ ਕਹਿੰਦਾ ਕਾਇਆ, ਮੈਂ ਆਪ ਹੁਦਰਾਪਨ ਨਹੀਂ ਕੈਦ ਕਰ ਸਕਦਾ, ਮੈਂ ਤਾਂ ਕਿਸੇ ਹੁਕਮ ਦਾ ਬੱਧਾ ਆਇਆ। ਇਹੀ ਕਾਰਨ ਕਿ ਜਦੋਂ ਅਕਸਰ ਕੋਈ ਚਲਾਣਾ ਕਰਦਾ ਹੈ ਤੇ ਅਸੀਂ ਇੱਕ ਸ਼ਬਦ ਵਰਤਨੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਜਦੋਂ ਘੱਲੇ ਆਵੇ ਸ਼ਬਦ ਹੈ ਨਾ, ਇਹਦਾ ਮਤਲਬ ਆਪਣੀ ਮਰਜ਼ੀ ਨੀ ਕਿਸੇ ਨੇ ਭੇਜਿਆ, ਤੇ ਸੱਦੇ ਉੱਠੀ ਜਾਏ, ਜਦੋਂ ਉਹਦੇ ਸੱਦੇ ਆ ਗਏ ਉਹਨੂੰ ਉੱਠ ਕੇ ਚੱਲਣਾ ਹੀ ਪਏਗਾ, ਆਪਣੀ ਮਰਜ਼ੀ ਨਹੀਂ। ਫਿਰ ਕਹਿਆ ਉਹ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਹਨੇ ਮੈਨੂੰ ਭੇਜਿਆ ਉਹ ਕਿਸੇ ਦੀ ਪਰਵਾਹ ਵੀ ਨਹੀਂ ਕਰਦਾ। ਉਹ ਭਾਰੋ ਠਾਕੁਰ ਇਸ ਕਾਣ ਨਾ ਛੰਦਾ ਜਿੱਚਰ ਰਾਖੇ ਤੀਚਰ ਤੁਮ ਸੰਗ ਰਹਿਣਾ, ਜਿੰਨੀ ਦੇਰ ਤੱਕ ਉਹਨੇ ਮੈਨੂੰ ਕਾਇਆ ਤੇਰੇ ਵਿੱਚ ਟਿਕਾਣਾ ਮੈਂ ਰਹਾਂਗਾ, ਤੇ ਜਿੱਦਣ ਉਹਦੇ ਸੱਦੇ ਆ ਗਏ ਮੈਂ ਤੈਨੂੰ ਦੱਸ ਕੇ ਵੀ ਨਹੀਂ ਜਾਣ। ਜਿੱਚਰ ਰਾਖੇ ਤੀਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾ ਸਰਖੇ, ਜਿੱਦਣ ਸੱਦੇ ਆ ਗਏ ਮੈਂ ਅੱਜ ਤੈਨੂੰ ਦੱਸ ਦਿਆਂ ਤੇਰੇ ਨਾਲ 70 ਸਾਲ ਰਹਾਂ, ਤੇਰੇ ਵਿੱਚ ਮੈਂ 100 ਸਾਲ ਰਹਾਂ, ਪਰ ਇੱਕ ਗੱਲ ਪੱਕੀ ਹੈ ਕਿ ਜਿਸ ਦਿਨ ਮੈਂ ਤੈਨੂੰ ਛੱਡ ਕੇ ਜਾਣਾ ਮੈਂ 2 ਘੰਟੇ ਵੀ ਤੈਨੂੰ ਪਹਿਲਾਂ ਦੱਸਣਾ, ਮੈਂ ਆਪਣੀ ਮਰਜ਼ੀ ਕਰ ਹੀ ਨਹੀਂ ਸਕਦਾ। ਫਿਰ ਬਚਨ ਕਰਾਂ ਉਹ ਕਹਿਣ ਲੱਗੇ ਆਈ ਜਦੋਂ ਆਗਿਆ ਆ ਗਈ ਫਿਰ ਕਿਹਾ ਉਹ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ ਜਿੱਚਰ ਰਾਖੇ ਤੀਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾ ਸਾਖੇ, ਜੋ ਪ੍ਰਹਿ ਬਚਨ ਕਹੇ ਧਨ ਸਾਚੇ, ਆਤਮਾ ਨੇ ਸੱਚ ਕਿਹਾ ਧਨ ਕਛੂ ਨਾ ਸਮਝੇ ਚੰਚਲ ਕਾਚੇ, ਪਰ ਕੱਚੀ ਕਾਇਆ ਨੇ ਸਮਝੀ ਨਹੀਂ, ਇਹਨੇ ਸਮਝਿਆ ਸ਼ਾਇਦ ਆਤਮਾ ਮੈਨੂੰ ਮਜ਼ਾਕ ਕਰਦਾ। ਅੱਜ ਵੀ ਬੇਨਤੀ ਕਰਾਂ, ਦੇਖੋ ਇੱਕ ਮੌਤ ਐਸੀ ਪ੍ਰਕਰਨ ਮੇਰਾ ਨਹੀਂ ਸੀ ਇਹ, ਪਰ ਜੀ ਤੇਰਾ ਕਹਿ ਆਵੇ ਕਾ, ਇਸ ਨੂੰ ਥੋੜਾ ਜਿਹਾ ਆਧਾਰ ਬਣਾ ਕੇ ਅਸੀਂ ਮੌਤ ਨੂੰ ਬਹੁਤ ਸੁਣਨੇ ਆ, ਮੌਤ ਦੇ ਵਿੱਚ ਸਮਾਗਮਾਂ ਚ ਸ਼ਾਮਿਲ ਹੁੰਦੇ ਹਾਂ, ਪਰ ਮੌਤ ਨੂੰ ਮਹਿਸੂਸ ਨਹੀਂ ਜ਼ਿਆਦਾ ਕਰਦੇ। ਬੇਨਤੀ ਸਮਝੋ, ਕਿਸੇ ਦੇ ਭੋਗ ਵਿੱਚ ਜਾਣਾ ਹੋਰ ਗੱਲ ਹੈ, ਕਿਸੇ ਦੇ ਫਿਊਨਰਲ ਚ ਚਲੇ ਗਿਆ ਗੱਲ ਹੋਰ ਹੈ, ਪਰ ਸੱਚ ਇਹ ਕਿ ਮੌਤ ਅੰਦਰੋਂ ਮਹਿਸੂਸ ਨਹੀਂ ਹੁੰਦੀ। ਸਿਆਣੇ ਲੋਕ ਕਹਿੰਦੇ ਨੇ ਮੌਤ ਮਹਿਸੂਸ ਹੀ ਉਦਣ ਹੁੰਦੀ ਏ ਜਿੱਦਣ ਆਪਣਾ ਅੱਤ ਦਾ ਨਜ਼ਦੀਕੀ ਕੋ ਦੁਨੀਆਂ ਤੋਂ ਜਾਂਦਾ, ਉਦਣ ਪਤਾ ਲੱਗਦਾ ਕਿ ਮੌਤ ਹੁੰਦੀ। ਪਹਿਲਾਂ ਤਾਂ ਸਿਰਫ ਇੱਕ ਭੁਲੇਖਾ ਹੈ, ਮੌਤ ਬਾਰੇ ਜਾਣਕਾਰੀ ਹੈ ਆਉਣੀ ਏ, ਪਰ ਮੌਤ ਬਾਰੇ ਅਨੁਭਵ ਨਹੀਂ। ਜਾਣਕਾਰੀ ਤੇ ਅਨੁਭਵ ਵਿੱਚ ਬੜਾ ਅੰਤਰ, ਇਹ ਪਤਾ ਕਿ ਮੌਤ ਆਉਣਾ ਪਰ ਇਹ ਅਨੁਭਵ ਤਾਂ ਨਹੀਂ। ਬੰਦਾ ਸੋਚਦਾ ਮੌਤ ਆਉਣੀ ਹੈ ਦੂਜੇ ਜਾਣਾ, ਪਰ ਇਹ ਪਤਾ ਨਹੀਂ ਅਨੁਭਵ ਨਹੀਂ ਕਿ ਇੱਕ ਦਿਨ ਮੈਂ ਵੀ ਜਾਣਾ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਦੁਨੀਆਂ ਵਿੱਚ ਸਭ ਤੋਂ ਅਸਚਰਜ ਗੱਲ ਇਹ ਵੇ ਕਿ ਇੱਕ ਆਦਮੀ ਦੀ ਅਰਥੀ ਮੋਢੇ ਤੇ ਚੁੱਕ ਕੇ ਸ਼ਮਸ਼ਾਨ ਘਾਟ ਜਾਂਦੀ ਏ, ਤੇ ਜਿਹੜੇ ਚੁੱਕ ਕੇ ਲਿਜਾਂਦੇ ਨੇ ਆਪਣੇ ਹੱਥੀ ਫੂਕ ਕੇ, ਉਹ ਵੀ ਸੋਚਦੇ ਅਸੀਂ ਕਦੀ ਵੀ ਨਹੀਂ ਜਾਣ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਰਸ ਹੈ ਇੱਕ ਅਸਤਰ ਮਨ ਹੈ, ਅਚਰਜ ਲਖਿਓ ਨਾ ਜਦ। ਸਤਿਗੁਰੂ ਨੇ ਕਿਹਾ ਕਿ ਆਤਮਾ ਨੇ ਸ਼ਬਦ ਕਹੇ ਕਿ ਜਿੱਚਰ ਰਾਖੇ ਤਿੱਚਰ ਤੁਮ ਸੰਗ ਰਹਿਣਾ, ਜਾਂ ਸਦੇ ਤਾਂ ਊਠ ਸਿਧਾ ਸਾਖੇ, ਜੋ ਪ੍ਰਹਿ ਬਚਨ ਕਹੇ ਧਨ ਸਾਚੇ, ਧਨ ਕਹੂ ਨਾ ਸਮਝੈ ਚੰਚਲ ਕਾਚੇ, ਬਹੁਰ ਬਹੁਰ ਪਿਰਗੀ ਸੰਗ ਮਾਨੈ, ਉਹ ਬਾਤ ਜਾਣੈ ਕਰ ਹਾਸਾ ਹੈ। ਕਾਇਆ ਸਮਝਿਆ ਮਜ਼ਾਕ ਕਰਦਾ ਆਤਮਾ। ਸਤਿਗੁਰੂ ਕਹਿੰਦੇ ਨੇ ਆਈ ਆ ਗਿਆ, ਫਿਰ ਉਹ ਬੁਲਾਇਆ, ਹੁਕਮ ਆ ਗਿਆ ਜੀਓ ਨੂੰ ਬੁਲਾ ਲਿਆ, ਜਿੰਦ ਨੂੰ ਸੱਦ ਲਿਆ। ਆਈ ਆ ਗਿਆ ਫਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਗੁਰਮੁਖੋ ਬਾਕੀ ਹਰ ਕੰਮ ਅਸੀਂ ਮਤੇ ਪਕਾ ਕੇ ਕਰਨੇ, ਮਤੇ ਦਾ ਆਪਾਂ ਸਮਝਨੇ ਸਲਾਹ ਕਰਨੀ, ਜੇ ਵਿਆਹ ਕਰਨਾ ਉਹਦੇ ਲਈ ਮਤਾ ਪਕਾਇਆ ਜਾਂਦਾ, ਸਲਾਹ ਕੀਤੀ ਜਾਂਦੀ, ਜੇ ਘਰ ਦਾ ਮਹੂਰਤ ਕੋਈ ਕਰਦਾ ਉਹਦੇ ਲਈ ਮਤੇ ਪਕਾਏ ਜਾਂਦੇ, ਬੱਚੇ ਦਾ ਜਨਮ ਦਿਨ ਕੋਈ ਮਨਾਉਂਦਾ ਉਹਦੇ ਲਈ ਸਲਾਹਾਂ ਕਰਦੇ ਨੇ, ਕਿਸੇ ਥਾਂ ਤੇ ਜਾਣਾ ਹੋਵੇ ਘੁੰਮਣ ਫਿਰਨ ਉਹਦੇ ਲਈ ਮਤੇ ਨੇ। ਹਰ ਚੀਜ਼ ਦਾ ਮਤਾ ਕਰਕੇ ਪਹਿਲਾਂ ਆਪਾਂ ਟਾਈਮ ਨਿਰਧਾਰਤ ਕਰਨੇ ਆ, ਪਰ ਮੌਤ ਦਾ ਪਤਾ ਕਦੀ ਨਹੀਂ ਕਿਸੇ ਮਤਾ ਪਕਾਇਆ, ਕਿਉਂਕਿ ਮੌਤ ਤਾਂ ਕਦੀ ਆਉਣ ਲੱਗਿਆ ਕਿਸੇ ਨੂੰ ਮਤਾ ਦੱਸਦੀ ਨਹੀਂ। ਸਾਹਿਬ ਕਹਿੰਦੇ ਆਈ ਆ ਗਿਆ ਕਿਉਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊੜ ਸਿਧਾਇਓ ਜੀਓ ਅੰਦਰ ਉੱਠ ਕੇ ਚਲਾ ਗਿਆ, ਊੜ ਸਿਧਾਇਓ ਛੂਟਣ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਗਏ, ਬਾਕੀ ਸਿਰਫ ਮਿੱਟੀ ਦੀ ਢੇਰੀ ਰਹਿ ਗਈ, ਅੰਦਰ ਵਾਲਾ ਜੀਓ ਚਲਾ ਗਿਆ। ਪਿਆਰਿਓ ਤਨ ਦੇ ਉੱਤੇ ਤਾਂ ਕੱਪੜੇ ਪਾਈ ਜਾਂਦੇ ਹਾਂ, ਪਰ ਜਿਹੜਾ ਅੰਦਰੋਂ ਜੀਓ ਨਿਕਲ ਕੇ ਗਿਆ ਪਤਾ ਨੀ ਉਹਦੇ ਉੱਤੇ ਕਿਸੇ ਕੱਪੜਾ ਪਾਇਆ ਨੀ। ਕਿ ਭੱਜ ਮਨ ਮੇਰੇ ਏਕੋ ਨਾਮ ਜੀ ਤੇਰੇ ਕਹਿ ਆਵੇ ਕਾ, ਮੈਂ ਇੱਥੋਂ ਸ਼ੁਰੂ ਕੀਤਾ, ਬੋਡੀ ਵੀ ਜੀ ਦਾ ਸਾਥ ਨਹੀਂ ਦਿੰਦੀ। ਇੱਥੇ ਦੂਸਰੀ ਬੇਨਤੀ, ਜੇ ਮਾਰੂ ਰਾਗ ਦਾ ਬਚਨ ਹੈ ਇੱਕ ਸ਼ਬਦ ਹੋਰ ਦਾਸ ਪੜ੍ਹ ਦਿੰਦਾ, ਤੇ ਮੇਰਾ ਖਿਆਲ ਹੈ ਕੀਰਤਨ ਸੁਣਨ ਵਾਲਿਆਂ ਨੂੰ ਸ਼ਬਦ ਚੇਤੇ ਹੋਣਾ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਕਾ ਚਾਉ ਰਹਾਉ। ਪਹਿਲੀ ਤੁਕ ਹੈ ਟਿੱਚਰ ਵਸੈ ਸੁਗੇਲੜੀ ਜਿੱਚਰ ਸਾਥੀ ਨਾਲ, ਸਾਥੀ ਦਾ ਅਰਥ ਹੈ ਜੀਓ। ਇਹ ਕਾਇਆ ਤੂੰ ਓਨੀ ਦੇਰ ਤੱਕ ਸੁਗੇਲੀ ਸੁਖੀ ਹੈ, ਜਿੰਨੀ ਦੇਰ ਤੱਕ ਤੇਰੇ ਵਿੱਚ ਸਾਥੀ ਹੈ, ਤਿੱਚਰ ਵਸੈ ਸੋਹੇਲੀ, ਜਿੱਤਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ, ਜਦਨ ਅੰਦਰੋਂ ਜੀਓ ਉੱਠੇਗਾ ਜਿੰਦ ਜਾਏਗੀ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਪੂ ਰਾਲ, ਇਸ ਬੋਡੀ ਨੂੰ ਇਸ ਤਨ ਨੂੰ ਅੱਗ ਦੇ ਵਿੱਚ ਜਾਂ ਖਾਕ ਦੇ ਸਪੁਰਦ ਕਰ ਦਿੱਤਾ, ਤਾਂ ਧਨ ਖਾਪੂ ਰਾਲ, ਮਨ ਬੈਰਾਗ ਪਿਆ, ਦਰਸ਼ਨ ਦੇਖਣਾ ਕਾ ਚਾਹੋ, ਜਿੱਚਰ ਵਸਿਆ ਕੰਤ ਘਰ, ਜਿੰਨੀ ਦੇਰ ਤੱਕ ਜੀਓ ਕੰਤ ਜੀਓ, ਅੰਦਰ ਜਿੰਦ ਰਹੀ ਜੀਓ ਜੀਓ ਸਭ ਕਾ ਹਾਥ, ਸਾਰੇ ਜੀ ਆਇਆ ਕਹਿੰਦੇ, ਜੀ ਆਇਆ ਕਹਿੰਦੇ ਜੀਓ ਜੀਓ ਦਰ ਤੇ ਸਤਿਕਾਰ ਦੇਣਾ, ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਜਿੱਦਣ ਅੰਦਰੋਂ ਉਹ ਕੰਤ ਜੀਓ ਨਿਕਲਿਆ, ਕਾਇਆ ਤੇਰੀ ਵੀ ਬਾਤ ਕਿਸੇ ਦੀ ਪੁੱਛਣੀ। ਇੱਕ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਕਬੀਰ ਸਾਹਿਬ ਦਾ ਹੈ, ਇਹਨੂੰ ਨੈਗੇਟਿਵ ਅਪਰੋਚ ਨਾ ਮਤ ਅਜ ਲੈਣਾ, ਸੱਚ ਇਹ ਗੁਰਮੁਖੋ ਆਪਣੀ ਜਿੰਦ ਵਾਸਤੇ ਕੁਝ ਕਰੀਏ, ਜਿਨ੍ਹਾਂ ਦੀ ਖਾਤਰ ਕਰਨੇ ਆ, ਜਿਨ੍ਹਾਂ ਤੋਂ ਜ਼ਿੰਦਗੀਆਂ ਕੁਰਬਾਨ ਕਰਨੇ ਆ, ਇਹਨਾਂ ਦੇ ਸਾਥ ਨਹੀਂ ਦੇਣਾ। ਕਬੀਰ ਸਾਹਿਬ ਦਾ ਸ਼ਬਦ ਹੈ, ਕਹਿੰਦੇ ਦੀਵਾ ਬਲਦਾ ਹੋਵੇ ਜਾਂ ਆ ਲਾਈਟ ਬਲਦੀ ਹੈ, ਤੇ ਆਪ ਜੀ ਦੇਖੋਗੇ ਇਹਦੇ ਚਾਨਣ ਵਿੱਚ ਤੁਰਾਂਗੇ ਤੇ ਸਾਡੇ ਤਨ ਦੇ ਪਰਛਾਵੇਂ ਨਾਲ ਚੱਲਦੇ, ਤੇ ਜੇ ਇਹ ਲਾਈਟ ਬੁੱਝ ਜਾਏ ਤੇ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਂਦਾ। ਜਿੰਨੀ ਦੇਰ ਤੱਕ ਇਸ ਸਰੀਰ ਰੂਪੀ ਦੀਵੇ ਵਿੱਚ ਸਵਾਸਾਂ ਦਾ ਤੇਲ ਹੈ, ਜੀਵਨ ਦੀ ਬੱਤੀ ਲੱਟ ਲੱਟ ਕਰਕੇ ਬਲੇਗੀ, ਓਨੀ ਦੇਰ ਤੱਕ ਸੱਚ ਇਹਵੇ ਕੋਈ ਪੁੱਤਰ ਪਰਛਾਵਾਂ ਬਣਿਆ, ਕੋਈ ਪਿਤਾ ਪਰਛਾਵਾਂ ਬਣਿਆ, ਕੋਈ ਮਿੱਤਰ ਪਰਛਾਵਾਂ ਬਣਿਆ, ਕੋਈ ਰਿਸ਼ਤੇਦਾਰ ਭੈਣ ਭਰਾ ਪਤਨੀ ਪਰਛਾਵਾਂ ਬਣੇ ਨੇ। ਜਿੱਦਣ ਅੰਦਰ ਸਵਾਸਾਂ ਦਾ ਤੇਲ ਮੁੱਕਿਆ, ਜੀਵਨ ਦੀ ਜੋਤ ਬੁੱਝ ਗਈ, ਸੱਚ ਇਹਵੇ ਕੋਈ ਪਰਛਾਵਾਂ ਵੀ ਸਾਡੇ ਸਾਥ ਨਹੀਂ ਦੇ। ਸਤਿਗੁਰੂ ਨੇ ਵਚਨ ਕੀਤਾ, ਕਹਿਣ ਲੱਗੇ ਜਬ ਲਗ ਤੇਲ ਦੀਵੇ ਮੁਖ ਬਾਤੀ, ਜਿੰਦ ਲਈ ਕੁਝ ਕਰ। ਜਿੰਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ, ਇਹ ਜੀਵਨ ਦੀ ਜੋਤ ਰੁਮਕੇਗੀ ਬਲੇਗੀ। ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ, ਚਾਨਣ ਵਿੱਚ ਤਾਂ ਸਾਰੇ ਆਪਣੇ ਹੁੰਦੇ ਨੇ, ਤੇਲ ਜਲੈ ਸਵਾਸਾਂ ਦਾ ਤੇਲ ਖਤਮ ਹੋਇਆ, ਬਾਤੀ ਠਹਿਰਾਨੀ ਜੀਵਨ ਦੀ ਜੋਤ ਬੁੱਝ ਗਈ, ਸੋਨਾ ਮੰਦਰ ਹੋਈ, ਆ ਘਰ ਜਿਹੜਾ ਉਹ ਸੁੰਨਾ ਹੋ ਗਿਆ। ਰੇ ਬੋਰੇ ਬੋਰੇ ਦਰ ਤੇ ਉਹ ਕਮਲਿਆ ਮਨਾ, ਉਹ ਝੱਲਿਆ ਅੰਦਰਾ, ਰੇ ਬੋਰੇ ਤੂੰ ਇਹ ਘੜੀ ਨਾ ਰੱਖ ਕੋਈ, ਤੈਨੂੰ ਘੜੀ ਕਿਸੇ ਨੀ ਰੱਖਣਾ, ਤੂੰ ਰਾਮ ਨਾਮ ਜਪ ਸੋਈ, ਭਜ ਮਨ ਮੇਰਾ ਏਕੋ ਨਾਮ, ਤੂੰ ਰਾਮ ਨਾਮ ਜਪ ਸੋਈ। ਉਹਨੇ ਕਿਹਾ ਨਹੀਂ, ਮੇਰੀ ਮਾਂ ਮੇਰੀ ਇਸਤਰੀ ਮੇਰਾ ਪਰਿਵਾਰ। ਮਹਾਰਾਜ ਜੀ ਨੇ ਕਿਹਾ ਨੀ ਤੇਰੀ ਬੈਠੀ ਮਾਤਾ ਰੋਵੇ। ਜਦੋਂ ਅਰਥੀ ਚੁੱਕਣ ਲੱਗੇ, ਘਰ ਦੀ ਦਿਉੜੀ ਤੱਕ ਮਾਂ ਰੋਂਦੀ ਗਈ, ਦਿਉੜੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ, ਤੇ ਭਰਾ ਜਿਹੜੇ ਨੇ ਉਹ ਮੰਜੀ ਚੁੱਕ ਕੇ ਤੁਰ ਪਏ। ਤੇ ਇੱਕ ਦਿਨ ਦਾਸ ਨੇ ਬੇਨਤੀ ਕੀਤੀ ਉੱਥੇ ਕਥਾ ਚ ਕਿ ਮਾਂ ਤੋਂ ਸਬਰ ਸ਼ੁਰੂ ਹੁੰਦਾ ਤੇ ਭਰਾਵਾਂ ਤੇ ਸਬਰ ਮੁੱਕ ਜਾਂਦਾ, ਮਾਂ ਤੋਂ ਸ਼ੁਰੂ ਹੁੰਦਾ ਭਰਾਵਾਂ ਤੇ ਮੁੱਕਦਾ। ਇੱਕ ਸ਼ਬਦ ਹੋਰ ਕਹਿ ਦਿਆਂ, ਮੋਢੇ ਲਾਣ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਤੇ ਮੋਢੇ ਚੁੱਕਣ ਤੇ ਕਹਾਣੀ ਮੁੱਕ ਜਾਂਦੀ। ਇਹ ਸਾਡੇ ਪੰਜਾਬ ਦੇ ਵਿੱਚ ਹੈ, ਮੋਢੇ ਲਾਉਣਾ ਤੇ ਮੋਢੇ ਚੁੱਕਣਾ, ਮੋਢੇ ਲਾਉਣ ਤੋਂ ਬੰਦੇ ਦੀ ਯਾਤਰਾ ਪ੍ਰਾਰੰਭ ਹੈ ਤੇ ਮੋਢੇ ਚੁੱਕਣ ਤੋਂ ਕਹਾਣੀ ਮੁੱਕਦੀ ਏ। ਮਾਂ ਮੋਢੇ ਲਾਉਂਦੀ ਏ ਤੇ ਭਰਾ ਮੋਢੇ ਚੁੱਕ ਲੈਂਦੇ ਨੇ, ਗੱਲ ਸਿਰਫ ਇੰਨੀ ਕੋਈ ਜ਼ਿੰਦਗੀ। ਜਦੋਂ ਬੱਚੇ ਦਾ ਜਨਮ ਹੁੰਦਾ, ਨਿਆਣਾ ਰੋਂਦਾ ਹੋਵੇ, ਤੇ ਮੈਂ ਯਤਨ ਕਰਨਾ ਹੁੰਦਾ ਕਿ ਜ਼ਿਆਦਾਤਰ ਆਪਣੇ ਪਿਛੋਕੜ ਨਾਲ ਜੁੜੀਏ, ਜਿੰਨੀ ਮਰਜ਼ੀ ਤਰੱਕੀ ਕਰ ਜਾਓ ਪਿਆਰਿਓ, ਨਾ ਮਾਂ ਬੋਲੀ ਕਦੀ ਭੁੱਲੋ, ਨਾ ਗੁਰੂ ਦੇ ਸ਼ਬਦਾਂ ਦੀ, ਗੁਰੂ ਦੀ ਦਿੱਤੀ ਕੋਈ ਲਿਪੀ ਨੂੰ ਭੁੱਲੀਏ, ਨਾ ਭਾਸ਼ਾ ਭੁੱਲੀਏ, ਨਾ ਲਿਪੀ ਭੁੱਲੀਏ। ਕਿਉਂਕਿ ਜੇ ਆਪਣੀ ਭਾਸ਼ਾ ਭੁੱਲ ਗਏ, ਆਪਣੀ ਬੋਲੀ ਭੁੱਲ ਗਏ, ਸੱਚ ਇਵੇਂ ਕਿ ਖੁਆਰ ਹੋ ਕੇ ਰਹਿ ਜਾਵਾਂ। ਮੈਨੂੰ ਬੜੀ ਸੋਹਣੀ ਇੱਕ ਗੱਲ ਲੱਗੀ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ। ਰਵਿੰਦਰ ਨਾਥ ਟੈਗੋਰ, ਬੰਗਾਲ ਵਿੱਚ ਉਹਨਾਂ ਨੂੰ ਗੁਰਦੇਵ ਕਹਿੰਦੇ ਆ ਬੰਗਾਲੀ ਲੋਕ, ਉਹਨਾਂ ਦੇ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ, ਤੇ ਉਹਨਾਂ ਨੂੰ ਇੱਕ ਬਲਰਾਜ ਸਾਹਨੀ ਹੋਏ। ਮੈਂ ਪਹਿਲਾਂ ਖਿਮਾ ਮੰਗ ਲਾ, ਮੈਂ ਕਿਸੇ ਐਕਟਰ ਦਾ ਜ਼ਿਕਰ ਨਹੀਂ ਕਰਨ ਵਾਸਤੇ, ਸਿਰਫ ਆਪ ਨਾਲ ਇਹ ਸਾਂਝ ਪਾਉਣ ਦੇ ਲਈ ਕਿ ਆਪਣੀ ਬੋਲੀ, ਆਪਣੀ ਲਿਪੀ, ਆਪਣੀ ਭਾਸ਼ਾ। ਬਲਰਾਜ ਸਾਹਨੀ ਨੇ ਟੈਗੋਰ ਨੂੰ ਇੱਕ ਵਾਰ ਚਿੱਠੀ ਲਿਖੀ ਸੀ, ਤੇ ਚਿੱਠੀ ਵਿੱਚ ਉਹਨੇ ਕਿਹਾ ਸੀ ਟੈਗੋਰ ਨੂੰ ਕਿ ਮੈਂ ਲਿਖਣਾ ਚਾਹੁੰਦਾ ਵਾਂ ਅੰਗਰੇਜ਼ੀ ਵਿੱਚ ਲਿਖਾਂ ਕਿ ਉਰਦੂ ਵਿੱਚ ਲਿਖਾਂ, ਅੰਗਰੇਜ਼ੀ ਵਿੱਚ ਲਿਖਾਂ ਕਿ ਉਰਦੂ ਵਿੱਚ ਲਿਖਾਂ, ਤੇ ਨਾਲ ਉਹਨੇ ਕਹਿ ਦਿੱਤਾ ਜਿਹੜੀ ਮੇਰੀ ਬੋਲੀ ਹੈ, ਮੇਰੀ ਜਿਹੜੀ ਮਾਂ ਬੋਲੀ ਹੈ ਉਹ ਪੂਰ ਹੈ, ਉਹ ਗਰੀਬ ਹੈ। ਟੈਗੋਰ ਨੇ ਚਿੱਠੀ ਪੜ੍ਹੀ, ਉਹਦਾ ਉੱਤਰ ਪਤਾ ਕਿ ਉਹਨੇ ਦਿੱਤਾ, ਕਹਿਣ ਲੱਗਾ ਨੌਜਵਾਨ ਤੇਰੇ ਵਿੱਚ ਲਿਖਣ ਦਾ ਸ਼ੌਂਕ ਪੈਦਾ ਹੋਇਆ, ਤੂੰ ਮੇਰੇ ਤੋਂ ਪੁੱਛਿਆ ਨਾ ਅੰਗਰੇਜ਼ੀ ਵਿੱਚ ਲਿਖਾਂ ਕਿ ਉਰਦੂ ਵਿੱਚ ਲਿਖਾਂ, ਪਰ ਇੱਕ ਗੱਲ ਮੈਂ ਤੈਨੂੰ ਕਹਿ ਦਿਆਂ ਕਿ ਤੂੰ ਜਿਸ ਚੀਜ਼ ਵਿੱਚ ਮਰਜ਼ੀ ਲਿਖ ਲਿਖਤ ਚ, ਪਰ ਕਦੀ ਆਪਣੀ ਮਾਂ ਬੋਲੀ ਨੂੰ ਗਰੀਬ ਨਾ ਕਹੀਂ। ਕਿਉਂ? ਕਹਿੰਦਾ ਜਿਸ ਬੋਲੀ ਵਿੱਚ ਗੁਰੂ ਨਾਨਕ ਨੇ ਰੱਬ ਦੇ ਗੀਤ ਗਾਏ ਉਹ ਕਦੀ ਗਰੀਬ ਨਹੀਂ ਹੋ ਸਕਦੀ। ਜਿਸ ਵਿੱਚ ਉਹਨੇ ਗੀਤ ਗਾਏ ਰਵਿੰਦਰ ਨਾਥ ਟੈਗੋਰ ਮੀਨਾ ਪਰ ਹਰਿਮੰਦਰ ਸਾਹਿਬ ਕੀਰਤਨ ਸੁਣਦਾ ਹੁੰਦਾ ਸੀ ਆ ਕੇ, ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਲਿਖਿਆ ਕਿ ਮੈਨੂੰ ਲਾਹੌਰ ਸੈਮੀਨਾਰ ਚ ਮਿਲਿਆ ਟੈਗੋਰ, ਤੇ ਉਹਨੇ ਇੱਕ ਗੱਲ ਕਹੀ ਸੀ, ਪ੍ਰਿੰਸੀਪਲ ਮੇਰੇ ਮਨ ਚ ਕਦੀ ਚੋਰੀ ਦੇ ਫੁਰਨੇ ਨਹੀਂ ਉੱਠਦੇ, ਪਰ ਜਦੋਂ ਹਰਿਮੰਦਰ ਵਿੱਚ ਆਉਣਾ ਤੇ ਅੰਦਰ ਚੋਰੀ ਦਾ ਫੁਰਨਾ ਉੱਠਦਾ। ਪੁੱਛਿਆ ਕਿਉਂ? ਕਹਿੰਦਾ ਭਾਈ ਸੁੰਦਰ ਸਿੰਘ ਸਨ ਇੱਕ ਕੀਰਤਨੀ, ਹੋਏ ਇੰਨਾ ਸੋਹਣਾ ਕੀਰਤਨ ਕਰਦਾ, ਚਿੱਤ ਕਰਦਾ ਇਹਨੂੰ ਚੁਰਾ ਕੇ ਲੈ ਜਾ, ਇਹ ਸਾਰੀ ਜ਼ਿੰਦਗੀ ਕੀਰਤਨ ਕਰੀ ਜਾਏ ਤੇ ਮੈਂ ਸਾਰੀ ਜ਼ਿੰਦਗੀ ਕੀਰਤਨ ਸੁਣੀ ਹਾਂ। ਮੇਰੀ ਇੱਕ ਬੇਨਤੀ ਹੈ ਕਿ ਦੇਖੋ ਆਪਣੀ ਬੋਲੀ, ਆਪਣਾ ਕਲਚਰ। ਮੈਂ ਫਿਰ ਪ੍ਰਕਰਨ ਵਿੱਚ ਰਹਾ ਕਿ ਮੋਢੇ ਲਾਉਣ ਤੋਂ ਤੇ ਮੋਢੇ ਚੁੱਕਣ ਦੀ ਯਾਤਰਾ ਹੈ, ਇੰਨਾ ਕੁਝ ਹੈ ਸਾਡੀ ਜ਼ਿੰਦਗੀ ਦਾ ਬੰਧ। ਬੱਚਾ ਜਨਮ ਲੈਂਦਾ ਹੈ, ਕਿਤੇ ਪਿੰਡ ਵਿੱਚ ਨਿਆਣੇ ਰੋਣਾ ਤੇ ਘਰ ਦੀ ਬਜ਼ੁਰਗ ਮਾਂ ਕਹਿ ਦਿੰਦੀ ਸੀ ਧੀਏ ਭੈਣੇ ਜਾਂ ਕੁੜੀਏ ਕਿ ਨਿਆਣੇ ਨੂੰ ਆਪਣੇ ਮੋਢੇ ਲਾ, ਇਹ ਸ਼ਬਦ ਸੰਸਾਰ ਦੇ ਇਹਨੂੰ ਮੋਢੇ ਲਾ। ਜਿਸ ਦਿਨ ਜਨਮ ਹੋਇਆ ਮਾਂ ਨੇ ਮੋਢੇ ਲਾਇਆ, ਮੋਢੇ ਲਾਉਣ ਤੋਂ ਯਾਤਰਾ ਸ਼ੁਰੂ ਹੋਈ, ਤੇ ਜਿਸ ਦਿਨ ਮੌਤ ਆਈ ਉਸ ਦਿਨ ਭਰਾਵਾਂ ਨੇ ਮੋਢੇ ਤੇ ਚੁੱਕ ਲਿਆ। ਪਿਆਰਿਓ ਮਹਾਰਾਜ ਜੀ ਨੇ ਕਿਹਾ ਦੇਵੀ ਬੈਠੀ ਮਾਤਾ ਰੋਵੇ, ਮਾਂ ਦਰਵਾਜ਼ੇ ਵਿੱਚ ਬੈਠੀ ਰੋਂਦੀ ਹੈ, ਖਟਿਆ ਲੈ ਗਏ ਭਾਈ ਮਾਂ ਤੋਂ ਬਾਅਦ ਭਰਾ ਮੰਜੀ ਚੁੱਕ ਕੇ ਲੈ ਗਏ, ਲੱਤ ਛਿਕਾਏ ਤੇਰੇ ਆ ਰੋਵੇ। ਪਰ ਮਹਾਰਾਜ ਕਹਿੰਦੇ ਹੰਸ ਅਕੇਲਾ ਜਾਈ, ਉਹ ਮੇਰੇ ਮਨਾ ਕੋਈ ਨਾਲ ਨਹੀਂ ਹੋ ਗਿਆ, ਹੰਸ ਅਕੇਲਾ ਜਾਈ, ਜਿਹਨੇ ਇਕੱਲੇ ਜਾਣਾ ਉਹਦੇ ਲਈ ਇਕੱਠਾ ਕੀਤਾ, ਉਹਨੂੰ ਕੀ ਦਿੱਤਾ, ਹੰਸ ਅਕੇਲਾ ਜਾਈ ਉਹ ਇਕੱਲਾ ਜਾ ਰਿਹਾ ਹੈ। ਪਿਆਰਿਓ ਇੱਕ ਭਜਨ ਬੰਦਗੀ ਐਸੀ ਹੈ ਜਿਹੜੀ ਸਾਡੀ ਜਿੰਦ ਦੇ ਨਾਲ ਜਾਂਦੀ ਹੈ। ਇੱਕ ਪੱਖ ਤਾਂ ਇਹ ਸੀ ਦੁਨਿਆਵੀ, ਲੋਕ ਸਰੀਰ ਨੂੰ ਸੰਭਾਲਦੇ ਨੇ, ਜਿੰਦ ਨੂੰ ਨਹੀਂ ਜੇ ਕਿਸੇ ਕੋਲ ਸੰਭਾਲਣ ਦੀ ਸਮਰੱਥਾ, ਜਿੰਦ ਨੂੰ ਜਾਂ ਫਿਰ ਕੋਈ ਮਹਾਂਪੁਰਖ ਸਾਂਭਦਾ, ਤੇ ਸੱਚ ਇਹ ਜਿੰਦ ਨੂੰ ਕੇਵਲ ਪੂਰਾ ਗੁਰੂ ਤੇ ਪਰਮਾਤਮਾ ਦਾ ਨਾਮ ਹੀ ਸਾਂਭਦਾ। ਹੁਣ ਕਿਵੇਂ ਆਓ ਥੋੜਾ ਜਿਹਾ ਇਹ ਵੀ ਪੱਖ ਅਸੀਂ ਬਾਣੀ ਚੋਂ ਲਾਂਗੇ ਕਿ ਜਿਹੜਾ ਗੁਰੂ ਦਾ ਸ਼ਬਦ ਹੈ ਜਿਹਨੂੰ ਆਪਾਂ ਬਚਨ ਵੀ ਕਹਿੰਦੇ ਹਾਂ, ਇਹ ਇਕੱਲਾ ਸਰੀਰ ਤੱਕ ਮਹਿਦੂਦ ਨਹੀਂ, ਸਰੀਰ ਨੂੰ ਪਰਿਵਾਰ ਸੰਭਾਲਦਾ ਪਰ ਅੰਦਰ ਵਾਲੀ ਜਿੰਦ ਨੂੰ ਗੁਰੂ ਦਾ ਸ਼ਬਦ ਸੰਭਾਲਦਾ। ਸੁਖਮਨੀ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ ਕਿ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਇਹ ਬੋਡੀ ਦੀ ਵੀ ਹੋ ਗਈ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਭੈੜੀ ਮਤ ਦਾ ਨਾਸ਼ ਕਰ ਦੇ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਇਹ ਜੀ ਉਹਦਾ ਸਹਿਤਾ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਗੇ, ਸਤਿਗੁਰ ਸਿੱਖ ਕੋ ਸਿੱਖ ਕਾ ਹਲਤ ਪਲਤ ਸਵਾਰੇ। ਅਗਲੀ ਤੋਕੀ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੇ, ਜੀ ਤੇਰਾ ਕਹਿ ਆਵੇਗਾ। ਸਤਿਗੁਰੂ ਹੈ ਜੋ ਸਾਡੀ ਜਿੰਦ ਨੂੰ ਸੰਭਾਲਦੇ ਨੇ। ਆਓ ਇੱਕ ਉਦਾਹਰਣ ਦੇ ਦਿਆਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਹਿਲੀ ਜੰਗ ਹਜ਼ੂਰ ਨੇ ਅੰਮ੍ਰਿਤਸਰ ਦੀ ਜਿੱਤੀ ਹੈ, ਆਪ ਇਤਿਹਾਸ ਦੀ ਇੱਥੇ ਕਥਾ ਹੁੰਦੀ ਸਾਰੇ ਜਾਣੂ ਹੋ, ਪਹਿਲੀ ਜੰਗ ਹਜ਼ੂਰ ਨੇ ਜਿੱਤੀ ਤੇ ਪਹਿਲੀ ਜੰਗ ਦੇ ਵਿੱਚ 13 ਸਿੱਖ ਸ਼ਹੀਦ ਹੋਏ ਸਨ। ਉਹਨਾਂ 13 ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਦਾਦਾ ਵੀ ਸ਼ਹੀਦ ਹੋਏ ਸਨ। ਉੱਥੇ ਹਜ਼ੂਰ ਜੰਗ ਤੋਂ ਬਾਅਦ ਜਦੋਂ ਸਿੱਖਾਂ ਨੂੰ ਸੰਭਾਲਦੇ ਪਏ ਨੇ ਤੇ ਇੱਕ ਸਿੱਖ ਦੇ ਕੋਲ ਗਏ, ਆਪਨੇ ਸੁਣਿਆ ਵੀ ਹੋਣਾ ਗੁਰੂ ਜਿੰਦ ਨੂੰ ਸੰਭਾਲਦੇ ਨੇ, ਸਿੱਖ ਦੇ ਕੋਲ ਗਏ, ਉਹਦੇ ਸਵਾਸ ਚੱਲਦੇ ਸਨ ਪਰ ਖੂਨ ਨਾਲ ਤਨ ਭਿੱਜਾ ਸੀ, ਜ਼ਖਮ ਗਹਿਰੇ ਸਨ। ਹਜ਼ੂਰ ਨੇ ਉਹਨੂੰ ਬੜੇ ਪਿਆਰ ਨਾਲ ਉਹਦੇ ਮਸਤਕ ਨੂੰ ਸਾਫ ਕੀਤਾ। ਬੜੀਆਂ ਪਿਆਰ ਭਰੀਆਂ ਘਟਨਾਵਾਂ ਨੇ ਪਹਿਲੇ ਜੋਤ ਤੋਂ ਬਾਅਦ ਦੀਆਂ। ਦੋ ਸਿੱਖ ਭਾਈ ਮੋਹਨ ਤੇ ਭਾਈ ਗੋਪਾਲਾ ਇਕੱਠੇ ਬੰਦਗੀ ਕਰਦੇ ਸਨ ਤੇ ਇੱਕ ਵਾਰੀ ਕਹਿੰਦੇ ਸਨ, ਬੰਦਗੀ ਤਾਂ ਕਰਦੇ ਹਾਂ, ਸਵਾਹ ਦੇ ਵੇ ਕਿ ਜਿੱਦਣ ਅੰਤਲਾ ਸਮਾਂ ਆਵੇ ਤੇ ਇਕੱਠੇ ਜਾਈਏ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਿਰ ਦੇ ਹੋਣ। ਸੱਚ ਇਹ ਦੋਨੋਂ ਜ਼ਖਮੀ ਉਹ ਦੋਨੋਂ ਗੁਰੂ ਜੀ ਦੀ ਹਾਜ਼ਰੀ ਵਿੱਚ ਉਹਨਾਂ ਪਿਆਰ ਨਾ ਕੀਤਾ। ਪਰ ਜਿਹੜੇ ਸਿੱਖ ਦਾ ਜ਼ਿਕਰ ਦਾਸ ਕਰਨਾ ਚਾਹੁੰਦਾ ਕਿ ਉਹਦੇ ਚਿਹਰੇ ਨੂੰ ਸਾਫ਼ ਕੀਤਾ, ਉਹਦਾ ਸੀਸ ਸਿਰ ਆਪਣੀ ਗੋਦੀ ਚ ਲੈ ਲਿਆ। ਮਾਲਵੇ ਵਿੱਚ ਇੱਕ ਪਿੰਡ ਹੈ, ਸਨਾਮ ਤੋਂ ਨੇੜੇ ਲਹਿਰੇ ਗਾਗੇ ਦੇ ਨਜ਼ਦੀਕ ਹੈ, ਉਸ ਪਿੰਡ ਦਾ ਨਾਮ ਹੈ ਗੰਢਵਾਂ। ਬਾਬਾ ਅਤਰ ਸਿੰਘ ਜੀ ਦਾ ਜਨਮ ਭੂਮੀ ਚੀਮਾ ਇਹਦੇ ਨਾਲ ਹੀ ਅੱਗੇ ਆਉਂਦਾ ਹੈ। ਉਸ ਪਿੰਡ ਦਾ ਸੀ ਇੱਕ ਸਿੱਖ ਭਾਈ ਮੁਗਲੂ। ਭਾਈ ਮੁਗਲੂ ਉਹ ਫੱਟੜ ਹੋਇਆ, ਜ਼ਖਮੀ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਿਹਰਾ ਸਾਫ਼ ਕੀਤਾ, ਉਹਦੀਆਂ ਅੱਖਾਂ ਖੁੱਲੀਆਂ। ਸੱਚੀ ਸਰਕਾਰ ਨੇ ਪੁੱਛ ਲਿਆ, ਕਹਿਣ ਲੱਗੇ, ਭਾਈ ਮੁਗਲੂ ਜੋ ਮੰਗੋਗੇ, ਜੋ ਤੁਸੀਂ ਇੱਛਾ ਰੱਖਦੇ ਹੋ ਤੁਹਾਡੀ ਝੋਲੀ ਚ ਪਾਵਾਂਗੇ, ਮੰਗੋ ਕੀ ਮੰਗਦੇ ਹੋ। ਜ਼ਖਮੀ ਸਨ, ਬੜੀ ਧੀਮੀ ਆਵਾਜ਼ ਵਿੱਚ ਕਿਹਾ, ਸਤਿਗੁਰੂ ਜੇ ਦਾਤ ਆਪ ਬਖਸ਼ਣ ਲੱਗੇ ਹੋ, ਬਸ ਇੱਕੋ ਬੇਨਤੀ ਹੈ, ਕੁਛ ਹੋਰ ਨਹੀਂ ਚਾਹੀਦਾ, ਮੇਰੀ ਜਿੰਦ ਨੂੰ ਸੰਭਾਲ ਲਿਓ ਤੇ ਮੇਰੇ ਮਰਨ ਵੇਲੇ ਆ ਜਾਇਆ ਜੀ, ਮੇਰਾ ਮਰਨਾ ਸੰਭਾਲ ਲਿਆ ਜੀ। ਸਤਿਗੁਰੂ ਸੁਣ ਕੇ ਖਾਮੋਸ਼ ਹੋ ਗਏ, ਚੁੱਪ ਕਰਕੇ ਬੋਲੇ ਨਹੀਂ। ਉਹਨੇ ਫਿਰ ਕਿਹਾ, ਮਾਲਕ ਜੀ ਤੁਸੀਂ ਕਿਹਾ ਮੰਗ, ਮੈਂ ਮੰਗ ਲਿਆ, ਮੇਰਾ ਮਰਨਾ ਸੰਭਾਲ ਲਿਆ ਜੇ। ਹਜ਼ੂਰ ਨੇ ਫਿਰ ਉੱਤਰ ਦਿੱਤਾ, ਭਾਈ ਮੁਗਲੂ ਤੇਰੇ ਅੱਜ ਜ਼ਖਮ ਗਹਿਰੇ ਨੇ, ਪਰ ਅਜੇ ਤੇਰੇ ਸਵਾਸਾਂ ਦੀ ਪੂੰਜੀ ਬਾਕੀ ਹੈ, ਤੂੰ ਅਜੇ ਰਹਿਣਾ ਹੈ। ਫਿਰ ਕਹਿਣ ਲੱਗਾ, ਮਾਲਕ ਤਾਂ ਕੀ, ਇੱਕ ਦਿਨ ਤਾਂ ਸਰੀਰ ਨੂੰ ਛੱਡਣਾ। ਕਹਿਣ ਲੱਗੇ, ਤੂੰ ਜਿਸਮਾਨੀ ਤੌਰ ਤੇ ਰਹਿਣਾ, ਅਸੀਂ ਇਸ ਚੋਲੇ ਨੂੰ ਬਦਲ ਜਾਣਾ, ਤਾਂ ਨੀ ਤੈਨੂੰ ਬਚਨ ਕਰ ਰਹੇ। ਕਹਿਣ ਲੱਗਾ, ਮਾਲਕ ਚੋਲਾ ਬਦਲਣਾ ਪਰ ਜੋਤ ਤਾਂ ਉਹੀ ਰਹਿਣੀ ਹੈ, ਕਿਰਪਾ ਕਰਿਓ ਮੇਰੇ ਅੰਤਲੇ ਸਮੇਂ ਮੇਰੀ ਜਿੰਦ ਨੂੰ ਸੰਭਾਲ ਲਿਆ ਜੇ। ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਜਦੋਂ ਸਰੀਰ ਨਹੀਂ ਸੀ ਮੁਕੰਮਲ ਹੋਇਆ, ਉਦਨ ਵੀ ਜਿੰਦ ਦਾ ਰਾਖਾ ਸਿਮਰਨ ਸੀ, ਤੇ ਜਿਸ ਦਿਨ ਸਰੀਰ ਨੇ ਅੱਗ ਵਿੱਚ ਫੂਕੇ ਜਾਣਾ, ਉਦਨ ਵੀ ਜਿੰਦ ਦਾ ਰਾਖਾ ਕੇਵਲ ਸਿਮਰਨ ਹੀ ਬਣੇ। ਮਾਤ ਗਰਭ ਮੈਂ ਆਪਣ ਸਿਮਰਨ ਤੇ, ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ, ਤਾਰਨ ਹਾਰੇ ਮਾਧੋ, ਤੂੰ ਠਾਕੁਰ ਸਿਰ ਮੋਰਾ, ਇਆਂ ਉਹਾਂ ਤੁਹਾਰੋ, ਧੋਰਾ ਤੇਰਾ ਹੀ ਸਹਾਰਾ। ਹਜ਼ੂਰ ਨੂੰ ਕਹਿੰਦਾ, ਮਾਲਕ ਆਪ ਜੀ ਦਾ ਚੋਲਾ ਤਾਂ ਬਦਲਣਾ ਹੈ ਪਰ ਜੋਤ ਤਾਂ ਉਹੀ ਹੈ ਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਰ ਦਿੱਤਾ ਤੇ ਦਾਸ ਉਸ ਅਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤ ਨਾਲ ਇਹ ਸਾਖੀ ਸ਼ੇਅਰ ਕਰਨ ਲੱਗਾ ਸੀ। ਉੱਥੇ ਅੱਜ ਵੀ ਉਹ ਬਜ਼ੁਰਗ ਸੁਣਾਉਂਦੇ ਨੇ ਪਿੰਡ ਦੇ। ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਜਾ ਅਸੀਂ ਅੰਤਲੇ ਸਮੇਂ ਤੈਨੂੰ ਬਚਨ ਕੀਤਾ, ਤੇਰੇ ਮਰਨੇ ਨੂੰ ਸੰਭਾਲਾਂਗੇ। ਦੇਖੋ ਆਪਣੀ ਜਿੰਦ ਦਾ ਪ੍ਰਬੰਧ ਕਰ ਗਿਆ, ਸੰਭਾਲਾਂਗੇ। ਕਰਤਾਰ ਚੇਤੇ ਆਵੇ, ਕਹਿੰਦਾ ਮਾਲਕ ਜਿਸ ਰੂਪ ਵਿੱਚ ਆਵੇਗਾ ਮੈਨੂੰ ਸਮਝ ਦੇ ਲਈ, ਮੈਂ ਪਹਿਚਾਣ ਲਵਾਂ। ਸਤਿਗੁਰੂ ਕਿਹਾ ਚਲਾਣੇ ਤੋਂ ਪਹਿਲਾਂ ਪਤਾ ਲੱਗ ਜਾਏਗਾ, ਜਿਸ ਦਿਨ ਅਸੀਂ ਆਉਣਾ ਤੈਨੂੰ ਸੋਝੀ ਆ ਜਾਏਗੀ, ਘਰ ਦੇ ਦਰਵਾਜ਼ੇ ਵੀ ਖੁੱਲੇ ਰਹਿਣ। ਗੁਰੂ ਹਰਗੋਬਿੰਦ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ, ਪੋਤੇ ਗੁਰੂ ਹਰ ਰਾਏ ਸਾਹਿਬ ਨੂੰ ਗੁਰਗੱਦੀ ਦੇ ਦਿੱਤੀ। ਗੁਰੂ ਹਰ ਰਾਏ ਸਾਹਿਬ ਨੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰੂ ਬਣਾ ਦਿੱਤਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੇ ਬਾਬੇ ਨੂੰ ਜੋਤ ਦੇ ਦਿੱਤੀ। ਹੁਣ ਕਈ ਵਾਰੀ ਇਹ ਵੀ ਕਹਿੰਦੇ ਨਾ ਵੀ ਨਹੀਂ ਜੀ, ਅੱਗੇ ਸੀਨਾ ਬਸੀਨਾ ਚੱਲੀ ਪਿਆਰਿਓ, ਇਹ ਖੂਨ ਦੇ ਰਿਸ਼ਤਾ ਕਰਕੇ ਜੋਤ ਨਹੀਂ, ਇਹ ਤਾਂ ਵਾਹਿਗੁਰੂ ਦੀ ਦਾਤ ਹੈ ਜਿਹਦੇ ਨਾਮ ਤੇ ਲਿਖੀ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਜਿੱਦਣ ਪੋਤੇ ਨੂੰ ਗੱਦੀ ਦਿੱਤੀ ਤੇ ਤਿੰਨ ਪੁੱਤਰ ਕੋਲ ਸਨ, ਬਾਬਾ ਅਣੀ ਰਹਿ, ਬਾਬਾ ਸੂਰਜਮਲ ਤੇ ਗੁਰੂ ਤੇਗ ਬਹਾਦਰ। ਯਾਦ ਰੱਖੋ, ਜਿਸ ਦਿਨ ਗੁਰੂ ਹਰ ਰਾਏ ਸਾਹਿਬ ਨੇ ਗੱਦੀ ਦਿੱਤੀ, ਰਾਮ ਰਾਏ ਵਿਦਵਾਨ ਵੱਡਾ ਪੁੱਤਰ ਸੀ, ਪਰ ਅਸਲ ਵਿੱਚ ਗੱਦੀ ਦਾ ਹੱਕਦਾਰ ਗੁਰੂ ਹਰਕ੍ਰਿਸ਼ਨ ਸਾਹਿਬ ਸੀ, ਉਹਨਾਂ ਨੂੰ ਦਿੱਤੀ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਦੋਂ 8 ਸਾਲ ਦੀ ਉਮਰ ਚ ਪਿਆਨਾ ਕੀਤਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵੱਡੇ ਭਰਾ ਬਾਬਾ ਰਾਮ ਰਾਏ ਜਿਉਂਦੇ ਨੇ, ਆਪ ਜੀ ਦੇ ਗਿਆਨ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਤਾਇਆ ਧੀਰ ਮਿਲ ਜਾਂਦਾ ਹੈ, ਆਪਣੇ ਤਾਏ ਨੂੰ ਆਪਣੇ ਭਰਾ ਨੂੰ ਨਹੀਂ, ਇਹ ਗੱਦੀ ਦੇ ਦਿੱਤੀ ਬਾਬੇ ਦੇ ਭਰਾ ਨੂੰ, ਬਾਬੇ ਗੁਰਦਿੱਤੇ ਦਾ ਭਰਾ ਹੈ ਗੁਰੂ ਤੇਗ ਬਹਾਦਰ। ਉਹਨਾਂ ਕਿਹਾ ਬਾਬਾ ਬਸੇ ਗ੍ਰਾਮ ਬਕਾਲੇ ਬਨਗੁਰ ਸੰਗਤ ਸਕਲ ਸਮਾਪਤ, ਇਹ ਵੀ ਕਿਹਾ ਮੇਰਾ ਤਾਇਆ ਗੁਰੂ, ਇਹ ਵੀ ਕਿਹਾ ਭਰਾ ਗੁਰੂ ਨਹੀਂ ਸੱਚ ਇਹ ਵੇ। ਉਹਨਾਂ ਕਿਹਾ ਮੇਰਾ ਬਾਬਾ ਗੁਰੂ ਤੇਗ ਬਹਾਦਰ ਗੁਰਗੱਦੀ ਤੇ ਬਿਰਾਜਮਨ ਹੋਏ। ਸਾਖੀ ਇਸ ਕਰਕੇ ਆਧਾਰ ਬਣਾਈ ਦੀ, ਇੱਕ ਤਾਂ ਇਤਿਹਾਸ ਦੀ ਸਮਝ ਪਏ ਤੇ ਦੂਜਾ ਜੋ ਗੁਰੂ ਨੇ ਕਿਹਾ ਕਿ ਜਿੰਦ ਦੀ ਮਦਦ ਲਈ ਗੁਰੂ ਸਿੱਖ ਨੂੰ ਸੰਭਾਲਦੇ। ਗੁਰੂ ਤੇਗ ਬਹਾਦਰ ਸਾਹਿਬ ਮਾਲਵਾ ਰਤਨ ਤੇ ਗਏ, ਸੰਗਤਾਂ ਨੂੰ ਉਪਦੇਸ਼ ਦਿੰਦੇ ਗਏ ਤੇ ਉਸ ਮਾਲਵੇ ਵਿੱਚ ਇੱਕ ਪਿੰਡ ਹੈ ਕਨਕਵਾਲ। ਗੁਰੂ ਤੇਗ ਬਹਾਦਰ ਰਾਤ ਉੱਥੇ ਰੁਕੇ। ਇੱਧਰ ਗੰਗਵਾਂ ਵਿੱਚ ਭਾਈ ਮੁਗਲੂ ਉਹ ਬਜ਼ੁਰਗ ਹੋ ਚੁੱਕਾ ਹੈ, ਜ਼ਖਮ ਉਹਦੇ ਭਰ ਗਏ ਨੇ, ਪਰ ਬੰਦਗੀ ਦਿਨ ਰਾਤ ਉਹ ਕਰੀ ਜਾਂਦਾ, ਸਿਮਰਨ ਦਿਨ ਰਾਤ ਕਰਦਾ ਪਏ ਤੇ ਕਹਿੰਦੇ ਨੇ ਮੌਤ ਤੋਂ ਪਹਿਲਾਂ ਉਹਨੂੰ ਸਮਝ ਪੈ ਗਈ ਮੈਂ ਕੂਚ ਕਰਨਾ ਤੇ ਪਰਿਵਾਰ ਨੂੰ ਇਹ ਬਾਤ ਕਹਿ ਦਿੱਤੀ ਕਿ ਅੱਜ ਕੱਲ ਨੂੰ ਅੰਮ੍ਰਿਤ ਵੇਲੇ ਹਵੇਲੀ ਦਾ ਘਰ ਦਾ ਦਰਵਾਜ਼ਾ ਨਾ ਬੰਦ ਕਰਿਓ। ਪਰਿਵਾਰ ਨੇ ਪੁੱਛਿਆ ਬਾਬਾ ਕਿਉਂ, ਕਹਿਣ ਲੱਗਾ ਮੇਰੇ ਸਤਿਗੁਰੂ ਨੇ ਮੈਨੂੰ ਸੰਭਾਲਣ ਵਾਸਤੇ ਆਉਣਾ, ਮੇਰੇ ਸਤਿਗੁਰੂ ਨੇ ਆਉਣਾ ਹੈ। ਹੁਣ ਦੇਖੋ ਕੋਈ ਜ਼ਰੂਰੀ ਨਹੀਂ ਕਿ ਬੰਦਗੀ ਕਰਨ ਵਾਲੇ ਦਾ ਪਰਿਵਾਰ ਵੀ ਉਹਨਾਂ ਗੱਲਾਂ ਦਾ ਧਾਰਨੀ ਹੋਵੇ, ਇਹਨੂੰ ਮੇਰੀ ਬੇਨਤੀ ਨੂੰ ਸਮਝ ਲਿਆ ਜੇ। ਤਿੰਨ ਬੰਦੇ ਛੇਤੀ ਕੀਤਿਆਂ ਕਮਾਈ ਵਾਲੇ ਤੋਂ ਲਾਭ ਨਹੀਂ ਜੇ ਲੈ ਸਕੇ ਅੱਜ ਤੱਕ। ਤਿੰਨ ਬੰਦੇ ਇੱਕ ਪਰਿਵਾਰ ਦੇ ਜੀ ਛੇਤੀ ਕੀਤਿਆਂ ਲਾਭ ਨਹੀਂ ਲੈ ਸਕਦੇ, ਪਹਿਲੀ ਸੱਚੀ ਗੱਲ ਹੈ। ਉਹ ਛੱਦ ਪਰਾਂ ਉਹ ਕਹਿੰਦੇ ਨੇ ਇਹ ਬੰਦਾ ਕੱਲ ਤੱਕ ਸਾਡਾ ਰਿਸ਼ਤੇਦਾਰ ਸੀ, ਇਸ ਤਰ੍ਹਾਂ ਸੀ, ਇਸ ਤਰ੍ਹਾਂ, ਉਹ ਛੇਤੀ ਕੀਤਿਆਂ ਨਹੀਂ ਲੈ ਸਕਦੇ। ਸਾਕ ਸੰਬੰਧੀ ਜ਼ਿਆਦਾਤਰ ਸਾਰੇ ਦੀ ਜ਼ਿਆਦਾਤਰ ਨੇੜੇ ਰਹਿਣ ਵਾਲਾ ਰਿਸ਼ਤਾ ਉਹ ਨਹੀਂ ਲਾਹਾ ਲੈ ਸਕਦਾ। ਦੂਜੀ ਗੱਲ ਲੰਗੋਟੀਏ ਯਾਰ ਬਚਪਨ ਦੇ ਉਹ ਵੀ ਨਹੀਂ ਕਈ ਵਾਰੀ ਲਾਹਾ ਲੈ ਸਕਦੇ, ਉਹ ਕਹਿੰਦੇ ਛੱਡ ਪਰਾਂ ਕੱਲ ਤੱਕ ਸਾਡੇ ਨਾਲ ਖੇਡਦਾ ਹੁੰਦਾ ਸੀ। ਇੱਕ ਪਰਿਵਾਰ, ਦੂਜੇ ਮਿੱਤਰ ਤੇ ਤੀਸਰੇ ਨਿੰਦਕ ਬੰਦੇ, ਤਿੰਨ ਬੰਦੇ ਕਦੀ ਛੇਤੀ ਲਾਹਾ ਨਹੀਂ ਲੈ ਸਕਦੇ। ਉਹਨੇ ਕਿਹਾ ਮੇਰੇ ਗੁਰੂ ਨੇ ਆਉਣਾ। ਪਰਿਵਾਰ ਨੇ ਸਮਝਿਆ ਕਿ ਸ਼ਾਇਦ ਬਾਬਾ ਬਜ਼ੁਰਗ ਹੋ ਗਿਆ, ਪਰ ਗੱਲ ਮੰਨ ਕੇ ਉਹਨਾਂ ਦਰਵਾਜ਼ਾ ਨਹੀਂ ਬੰਦ ਕੀਤਾ। ਧੰਨ ਗੁਰੂ ਤੇਗ ਬਹਾਦਰ ਕਨਕਵਾਲ, ਅੰਮ੍ਰਿਤ ਵੇਲੇ ਆਪਣਾ ਜੋ ਰੋਜ਼ਮਰਾ ਦਾ ਅਭਿਆਸ ਸੀ ਉਹਨੂੰ ਪੂਰਾ ਕਰਕੇ ਆਪ ਘੋੜੇ ਤੇ ਸਵਾਰ ਹੋ ਕੇ ਗੰਢਵਾਂ ਪਿੰਡ ਆਏ। ਅੰਮ੍ਰਿਤ ਵੇਲੇ ਗਲੀਆਂ ਚੋਂ ਲੰਘਦੇ ਭਾਈ ਮੁਗਲੂ ਦੇ ਘਰ ਪਹੁੰਚੇ। ਉਹਨੇ ਇਸ਼ਨਾਨ ਕਰਕੇ ਬਸਤਰ ਸਵੱਛ ਪਾਏ ਸਨ, ਆਪਣਾ ਨੇਮ ਨਿਭਾ ਕੇ ਉਹ ਲੇਟੇ ਨੇ। ਧੰਨ ਗੁਰੂ ਤੇਗ ਬਹਾਦਰ ਦੇ ਘਰ ਜਾ ਘੋੜਾ ਖੜਾ ਕੀਤਾ, ਮੰਜੇ ਕੋਲ ਜਾ ਕੇ ਕਹਿਣ ਲੱਗੇ ਭਾਈ ਮੁਗਲੂ ਤੇਰੇ ਨਾਲ ਕੀਤਾ ਹੋਇਆ ਬਚਨ ਪੂਰਾ ਕਰਨ ਵਾਸਤੇ ਆਏ, ਜੋ ਤੇਰੇ ਨਾਲ ਬਚਨ ਕੀਤਾ ਉਹ ਪੂਰਾ ਕਰਨ ਆਏ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ। ਭਾਈ ਮੁਗਲੂ ਨੇ ਆਪਣੇ ਵੱਲੋਂ ਅਦਬ ਸਤਿਕਾਰ ਚਰਨਾਂ ਚ ਝੁਕੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਉਹਦਾ ਸੀਸ ਆਪਣੀ ਝੋਲੀ ਵਿੱਚ ਲੈ ਲਿਆ। ਕਈ ਸਿੱਖ ਇੰਨੇ ਬਖਸ਼ਿਸ਼ ਵਾਲੇ ਹੋਏ ਨੇ, ਹੁਣ ਜਦੋਂ ਕਿਤੇ ਮੁਕਤਸਰ ਜਾਂਦੇ ਹਾਂ ਤੇ ਹਜ਼ੂਰ ਦਾ ਚੋਲਾ ਪਿਆ ਭਾਈ ਡੱਲਾ ਸਾਹਿਬ ਦੇ ਘਰ, ਗੁਰੂ ਗੋਬਿੰਦ ਸਿੰਘ ਜੀ ਹੋ ਸਕਦਾ ਆਪਣੇ ਦਰਸ਼ਨ ਕੀਤੇ ਹੋਣ ਕਈਆਂ ਨੇ। ਉਹਨਾਂ ਨੇ ਖੋਲ ਕੇ ਦਿਖਾਇਆ ਦਾਸ ਨੂੰ ਤੇ ਐਸ ਖੱਬੇ ਪਾਸੇ ਨਾ ਚੋਲੇ ਦੇ ਉੱਪਰ ਇੱਕ ਅੰਗ ਰੱਖਾ, ਇੱਕ ਚੋਲਾ ਤੇ ਇੱਕ ਹਜ਼ੂਰ ਦਾ ਪਜਾਮਾ, ਇਸ ਪਾਸੇ ਵੀ ਖੂਨ ਲੱਗਾ ਹੈ ਤੇ ਇਸ ਪਾਸੇ ਜਿਹੜਾ ਪਜਾਮਾ ਗੋਡੇ ਕੋਲ ਉੱਥੇ ਵੀ ਖੂਨ ਦੇ ਨਿਸ਼ਾਨ ਨੇ। ਭਾਵੇਂ ਉਹ ਤਾਂ ਨਹੀਂ ਕਹਿੰਦੇ ਪਰ ਮਨ ਕਹਿੰਦਾ ਸੀ ਕਿਤੇ ਇਹ ਭਾਈ ਮਾਨ ਸਿੰਘ ਦੇ ਚਿੰਨ ਤਾਂ ਨਹੀਂ ਜਿਹਨੂੰ ਹਜ਼ੂਰ ਨੇ ਆਪਣੀ ਗੋਦੀ ਦਿੱਤੀ। ਪੁੱਤਰਾਂ ਦੇ ਕੋਲ ਨਹੀਂ ਗਏ, ਪੁੱਤਰਾਂ ਦੇ ਸੰਸਕਾਰ ਕੋਲ ਵੀ ਗੁਰੂ ਨਹੀਂ ਗਿਆ, ਪਰ ਭਾਈ ਮਾਨ ਸਿੰਘ ਕਿੰਨਾ ਵਡਭਾਗਾ ਜਿਹਦਾ ਅੰਤਲਾ ਸਮਾਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਹੋਇਆ। ਸਤਿਗੁਰੂ ਸਿੱਖ ਨੂੰ ਸੰਭਾਲਦੇ ਨੇ। ਗੁਰੂ ਤੇਗ ਬਹਾਦਰ ਜੀ ਨੇ ਉਹਦੇ ਸੀਸ ਨੂੰ ਆਪਣੀ ਗੋਦੀ ਚ ਰੱਖਿਆ। ਭਾਈ ਮੁਗਲੋ ਦੇ ਨੇਤਰ ਖੁੱਲੇ, ਸੱਚੀ ਸਰਕਾਰ ਦੇ ਦਰਸ਼ਨ ਕੀਤੇ। ਸੱਚ ਇਹ ਵੇ ਅੱਜ ਉਹੀ ਝਲਕ ਪੈ ਗਈ ਜਿਹੜੀ ਬਾਪੂ ਦੇ ਚਿਹਰੇ ਚੋਂ ਪੈਂਦੀ ਸੀ, ਉਹ ਪੁੱਤਰ ਦੇ ਚਿਹਰੇ ਵਿੱਚ ਵੀ ਦਿਸਣ ਲੱਗ ਪਈ। ਗੁਰੂ ਹਰਗੋਬਿੰਦ ਸਾਹਿਬ ਪਿਤਾ ਨੇ, ਗੁਰੂ ਤੇਗ ਬਹਾਦਰ ਪੁੱਤਰ ਨੇ ਉਹੀ ਝਲਕ ਦੇਖੀ, ਹੱਥ ਜੁੜ ਗਏ ਸਤਿਗੁਰੂ ਨੇ ਪਿਆਰ ਨਾਲ ਕਿਹਾ ਮੁਗਲੂ ਬੋਲ ਵਾਹਿਗੁਰੂ। ਬਸ ਆਹ ਸ਼ਬਦ ਕਹਿ ਬੋਲ ਵਾਹਿਗੁਰੂ, ਸੱਚ ਇਵੇਂ ਵਾਹਿਗੁਰੂ ਸ਼ਬਦ ਕਹਿੰਦਾ ਗਿਆ, ਦਿਲ ਦੀ ਧੜਕਣ ਰੁਕਦੀ ਗਈ, ਅਖੀਰ ਵਾਹਿਗੁਰੂ ਸਾਹ ਲੈ ਕੇ ਕਿਹਾ। ਵਾਹਿਗੁਰੂ ਕਹਿਣ ਦੀ ਦੇਰ ਸੀ, ਤਨ ਗੁਰੂ ਦੀ ਝੋਲੀ ਵਿੱਚ ਪਿਆ ਸੀ, ਜਿੰਦ ਨੂੰ ਗੁਰੂ ਨੇ ਆਪਣੇ ਚਰਨਾਂ ਵੀ ਸੰਭਾਲ ਲਿਆ ਸੀ। ਪਿਆਰਿਓ ਦੇਖੋ ਜਿੰਦ ਲਈ ਸੰਭਾਲਣ ਲਈ ਕੀ, ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਇਕੱਲੀ ਸਾਖ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਜਿੰਦ ਨੂੰ ਕਿੰਨੇ ਸੰਭਾਲ ਰੱਖੇ। ਸਤਿਗੁਰੂ ਨੇ ਕਿਹਾ ਗੁਰ ਮੇਰੇ ਸੰਗ ਸਦਾ ਹੈ ਨਾਲੇ, ਭਜਮਨ ਮੇਰੇ ਇੱਕੋ ਨਾਮ ਜੀ ਤੇਰੇ ਕਹਿ ਆਵੇ ਕੰਮ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਕਿਹਨੂੰ ਸੰਭਾਲਦਾ, ਸਿਮਰ ਸਿਮਰ ਦਿਸ ਸਦਾ ਸੰਭਾਲੇ, ਗੁਰ ਕਾ ਬਚਨ ਬਚੈ ਜੀ ਨਾਲੇ, ਭਜਮਨ ਮੇਰੇ ਇੱਕੋ ਨਾਮ, ਗੁਰੂ ਦਾ ਸ਼ਬਦ ਜਿੰਦ ਨਾਲ ਜਾਂਦਾ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਲ, ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਪਿਆਰਿਓ ਕੋਈ ਚੋਰ ਵਟਪਾਰ ਖੋ ਨਹੀਂ ਸਕਦਾ। ਸਰੀਰ ਨੂੰ ਆਪਾਂ ਲੋਕ ਅੱਗ ਵਿੱਚ ਫੂਕਨੇ ਆ, ਪਰ ਜਿਹਨੂੰ ਰੱਖਣ ਵਾਲਾ ਗੁਰੂ ਆ ਜਾਏ, ਉਹਦੀ ਜਿੰਦ ਨੂੰ ਗੁਰੂ ਆਪਣੇ ਵਿੱਚ ਸਮਾ ਲੈਂਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਲ, ਕਹਿ ਲੱਗੇ ਨਿਰਧਨ ਕੋ ਧਨ ਅੰਧਲੇ ਕੋ ਟਿਕ, ਤੇਰਾ ਬਚਨ ਇਸ ਤਰ੍ਹਾਂ ਜਿਵੇਂ ਅੰਨੇ ਲਈ ਡਗੋਰੀ, ਗਰੀਬ ਬੰਦੇ ਲਈ ਪੈਸਾ, ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਤ ਜੈਸੇ ਵਾਲੇ, ਸਾਗਰ ਮੈਂ ਬੋਧ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਸੱਚ ਹੈ ਕਿ ਜੇ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਭਜ ਮਨ ਮੇਰੇ ਏਕੋ ਨਾ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਜੈ ਮਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੇ, ਤੇਰੇ ਨਾਲ ਚੱਲੇਗਾ ਕੇਵਲ ਪਰਮਾਤਮਾ ਦਾ ਨਾਮ, ਉਹਦੀ ਬੰਦਗੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਉਹਨਾਂ ਨੂੰ ਵੀ ਕਿਸੇ ਬੇਨਤੀ ਕਰਕੇ ਪੁੱਛਿਆ, ਮੈਂ ਉਹਨਾਂ ਦੀ ਰਚਨਾ ਵਿੱਚ ਵੀ ਅਰਜ਼ ਕਰਨ ਲੱਗਾ, ਉਹਨਾਂ ਪੁੱਛਿਆ ਜੋ ਆਪਾਂ ਨਾਮ ਜਪਨੇ, ਕੋਈ ਵੀ ਸਿੱਖ ਕਿਤੇ ਵੀ ਘਾਲ ਨਾ ਘਾਲਦਾ, ਇੱਕ ਗੱਲ ਪੱਕੀ ਵਿਸ਼ਵਾਸ ਨਾਲ ਰੱਖੀਏ ਕਿ ਗੁਰੂ ਇੱਕ ਤਿਲ ਜਿੰਨੀ ਵੀ ਕੀਤੀ ਕੋਈ ਬੰਦਗੀ ਨੂੰ ਕਦੀ ਅਜਾਈ ਨਹੀਂ ਜਾਣ ਦਿੰਦਾ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਪਰ ਕੁਝ ਕੁ ਗੱਲਾਂ ਐਸੀਆਂ ਨੇ ਬਾਣੀ ਨੇ ਵੀ ਸਮਝਾਇਆ ਕਿ ਜਿੱਥੇ ਬੰਦਾ ਕਈ ਵਾਰੀ ਨਾ ਮਤ ਥੋੜੀ ਸੇਵ ਗਵਾਈ ਹੈ, ਇਹਨੂੰ ਸਮਝੋ, ਗਵਾਚਦਾ ਨਹੀਂ ਪਰ ਕਈ ਵਾਰੀ ਬੰਦਾ ਅਕਲ ਥੋੜੀ ਕਰਕੇ ਸੇਵਾ ਕਰਕੇ ਗਵਾਉਣ ਵਾਲੇ ਪਾਸੇ ਤੁਰ ਪੈਂਦਾ। ਇੱਕ ਦਿਨ ਦਾਸ ਨੇ ਅਰਜ਼ ਕੀਤੀ ਸੀ, ਚਾਰ ਪਰ ਜਿਹਦੀ ਜ਼ਿੰਦਗੀ ਚੋਂ ਛੁੱਟ ਗਏ ਸਮਝੋ ਉਹਦਾ ਪਾਰ ਉਤਾਰਾ ਹੋ ਗਿਆ। ਚਾਰ ਪਰ ਗੁਰੂ ਗ੍ਰੰਥ ਸਾਹਿਬ ਨੇ ਕਹਿ, ਇੱਕ ਪਰ ਧਨ, ਦੂਜਾ ਪਰ ਤਨ, ਤੀਸਰਾ ਪਰ ਨਿੰਦਾ ਤੇ ਚੌਥਾ ਪਰ ਅਪਵਾਦ, ਇਹ ਚਾਰੇ ਕਿਤੇ ਖਹਿੜਾ ਛੱਡ ਜਾਣ ਤੇ ਭਵ ਸਾਗਰ ਤੋਂ ਪਾਰ ਹੋ ਜਾਏ। ਸਤਿਗੁਰੂ ਨੇ ਕਿਹਾ ਪਰ ਧਨ, ਪਰ ਤਨ, ਪਰਤੀ ਨਿੰਦਾ, ਪਰ ਅਪਵਾਦ ਨਾ ਛੁੱਟੇ, ਕਹਿੰਦੇ ਨੇ ਇਹ ਚਾਰ ਚ ਖਹਿੜਾ ਨਾ ਛੱਡਣ, ਆਵਾ ਗੌਣ ਖੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੇ, ਆਉਣ ਜਾਣ ਦੀ ਕਹਾਣੀ ਨੀ ਮੁੱਕਦੀ, ਤੇ ਸੱਚ ਇਵੇਂ ਚਾਰ ਪਰਾਂ ਨੇ ਬੰਦੇ ਨੂੰ ਭਰਮਾਇਆ ਪਿਆ। ਕਿੱਥੇ ਮਨ ਭਟਕਦਾ, ਪਰਾਏ ਅਪਵਾਦ ਵਿੱਚ, ਪਰਾਈ ਨਿੰਦਿਆ ਵਿੱਚ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਜਿਸ ਥਾਂ ਤੇ ਪਰਾਈ ਨਿੰਦਿਆ ਆ ਜਾਏ ਉੱਥੇ ਕਈ ਵਾਰੀ ਕੀਤੀ ਕੋਈ ਸੇਵਾ ਵੀ ਨਿਫਲ ਚਲੀ ਜਾਂਦੀ। ਮੇਰੀ ਬੇਨਤੀ ਕਹਿ ਨੂੰ ਮਹਿਸੂਸ ਨਾ ਕਰਿਓ, ਇੱਕ ਬਚਨ ਕਹਿ, ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਭਾਵੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ। ਭਗਤ ਪਰਮਾਨੰਦ ਜੀ ਕਹਿੰਦੇ ਨੇ ਉਹ ਬੰਦੇ ਤੂੰ ਧਰਮ ਗ੍ਰੰਥ ਸੁਣੇ ਪਰ ਕਮਾਇਆ ਕੀ, ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਤੇਰੇ ਅੰਦਰ ਅਵਿਨਾਸ਼ੀ ਪਰਮਾਤਮਾ ਦੀ ਭਗਤੀ ਨਾ ਪੈਦਾ ਹੋਈ, ਭੁੱਖੇ ਦਾਨ ਨਾ ਦੀਨਾ, ਕਿਸੇ ਲੋੜਵੰਦ ਦੀ ਮਦਦ ਨਾ ਕੀਤੀ। ਕਹਿਣ ਲੱਗੇ ਫਿਰ ਹੋਇਆ ਕੀ, ਦਿਨ ਰਾਤ ਨਿੰਦਿਆ ਵਾਲੇ ਪਾਸੇ ਤੁਰ ਪਿਆ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਛੁੱਟੀ, ਨੇਫਲ ਭਈ ਸਭ ਸ਼ੇਰਾ। ਸਿਰਫ ਇੱਕ ਬੇਨਤੀ ਹੈ ਕਿ ਗੁਰੂ ਸਾਹਿਬ ਨੂੰ ਪੁੱਛਦੇ ਨੇ ਸਿੱਖ ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ, ਉਹ ਬਚਨ ਕਹਿ ਕੇ ਸੰਪੰਨਤਾ ਕਰਾਂਗਾ ਕਿ ਸ਼ਬਦ ਅਸੀਂ ਵਾਹਿਗੁਰੂ ਗੁਰ ਸ਼ਬਦ ਜਪ ਰਹੇ ਹਾਂ, ਕੋਈ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਸਿੱਖ ਸੁਖਮਨੀ ਸਾਹਿਬ ਦਾ ਪਾਠ ਕਰਦਾ, ਤੇ ਇੱਥੇ ਤਾਂ ਬਾਹਰ ਚਲੋ ਬਾਣੀ ਪੜਨ ਵਾਲੇ ਸਿੱਖ ਬੜੇ ਮਿਲਦੇ ਨੇ, ਮੈਂ ਤੇ ਇੰਡੀਆ ਵਿੱਚ ਵੀ ਕਹਿੰਦਾ ਗੁਰਸਿੱਖੋ ਘੱਟੋ ਘੱਟ ਆਪਣੀ ਜ਼ਿੰਦਗੀ ਵਿੱਚ ਇੱਕ ਵਾਰੀ ਤਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਜਾਈਏ, ਜਿਹਨੂੰ ਮੱਥਾ ਟੇਕਣੇ ਉਹਦਾ ਪੂਰਾ ਦੀਦਾਰ ਤਾਂ ਕਰ ਲਈਏ। ਪਾਠ ਕੀਤਾ ਪੂਰਾ ਕਦੀ ਆਪ? ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਤਾਂ ਪੂਰੇ ਪਾਈਏ। ਹੁਣ ਇਹ ਬਚਨ ਫਿਰ ਅੰਦਰ ਕਿਵੇਂ ਕਿਰਪਾ ਕਰਦਾ? ਕਦੀ ਤੁਸੀਂ ਦੇਖੋ ਜਿਹੜਾ ਰੋਜ਼ ਸਿਮਰਨ ਕਰਦਾ ਹੈ ਨਾ, ਜਦੋਂ ਉਹਦੇ ਅੰਦਰ ਘਰ ਵਿੱਚ ਜਾਂ ਉਹਦੀ ਜ਼ਿੰਦਗੀ ਚ ਕਿਤੇ ਦੁੱਖ ਹੁੰਦਾ ਤੇ ਇੱਕੋ ਦਮ ਨਾਮ ਆਪਣੇ ਆਪ ਅੰਦਰ ਚੱਲਣ ਲੱਗ ਪੈਂਦਾ, ਨਾਮ ਵਾਲੇ ਪਾਸੇ ਧਿਆਨ ਜਾਏਗਾ, ਗੁਰੂ ਵਾਲੇ ਪਾਸੇ ਧਿਆਨ ਜਾਏਗਾ, ਉਦੋਂ ਪਤਾ ਲੱਗਦਾ ਵੀ ਮੇਰੇ ਗੁਰੂ ਦਾ ਨਾਮ ਕਿੰਨਾ ਮੇਰੇ ਨੇੜੇ। ਹਾਲਾਂਕਿ ਆਨੰਦ ਸਾਹਿਬ ਵਿੱਚ ਰੋਜ਼ ਅਸੀਂ ਪੜ੍ਹਦੇ ਹਾਂ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਕਿ ਜਿਹੜਾ ਇਹ ਗੁਰੂ ਦਾ ਬਚਨ ਬਾਣੀ ਚ ਕਿਹਾ ਕਿ ਜਿੰਦ ਨਾਲ ਜਾਂਦਾ ਹੈ, ਜਿਉਂਦਿਆਂ ਤਾਂ ਬੰਦੇ ਨੂੰ ਕਈ ਵਾਰੀ ਕਦਰ ਨਹੀਂ? ਉਹਨਾਂ ਕਿਹਾ ਸੱਚ ਏਵੇ, ਕਦਰ ਵੀ ਉਹੀ ਜਾਣਦਾ ਜਿਹਨੂੰ ਗੁਣਾਂ ਦਾ ਪਤਾ ਹੋਵੇ। ਜਿਹਨੂੰ ਗੁਣ ਦਾ ਪਤਾ ਨਹੀਂ ਨਾ, ਉਹਦੇ ਲਈ ਕੋਈ ਕਦਰ ਨਹੀਂ। ਦੇ ਗੁਰਮੁਖੋ ਕਰਸ਼ੀ ਸਾਰਾ ਦਿਨ ਰਸੋਈ ਚ ਫਿਰਦੀ ਏ, ਉਹਨੂੰ ਕੀ ਪਤਾ ਮਿੱਠਾ ਕੌੜਾ ਕਸੈਲਾ ਕਸੈਲਾ ਮਿੱਠਾ ਕੀ ਹੁੰਦਾ? ਇਹ ਤਾਂ ਉਹਨੂੰ ਹੀ ਰੱਬ ਦੱਸੇਗਾ ਜਿਹਨੂੰ ਜੀਭ ਦਿੱਤੀ ਹੋਏਗੀ। ਬਾਂਦਰ ਦੇ ਗਲ ਚ ਮਣਕਾ ਪਾ ਦਿਓ ਮੋਤੀ, ਉਹ ਟਪੂਸੀਆਂ ਮਾਰੀ ਜਾਏਗਾ, ਉਹਨੂੰ ਕੀ ਪਤਾ ਕਿੰਨਾ ਕੁ ਕੀਮਤੀ ਹੈ ਮੇਰਾ ਗਲਾ। ਕਦਰ ਉਹੀ ਜਾਣਦਾ ਜਿਹਨੂੰ ਗੁਣ ਦਾ ਪਤਾ ਹੋਵੇ, ਤੇ ਜਿਹੜਾ ਗੁਣਾਂ ਦਾ ਗਾਹਕ ਨਹੀਂ ਸੱਚ ਏਵੇ, ਕਈ ਵਾਰੀ ਉਹ ਗੁਰੂ ਦੀ ਕਦਰ ਵੀ ਨਹੀਂ ਜਾਣਦਾ, ਕੇਵਲ ਗੁਣ ਜਿਹਨੂੰ ਪਤਾ ਹੋ। ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਵੀ ਕਿਵੇਂ ਜਿੰਦ ਨਾਲ ਨਾਮ ਜਾਂਦਾ? ਉਹਨਾਂ ਕਿਹਾ ਗੱਲ ਸੁਣ ਕਿ ਹੀਰੇ ਦੀ ਸਭ ਨੂੰ ਸੋਝੀ ਨਹੀਂ, ਹੁਣ ਇੱਕ ਹੀਰਾ ਕੀਮਤੀ ਚਮਕਦਾ ਕਿਸੇ ਦੀ ਹੱਥ ਦੀ ਤਲੀ ਤੇ ਰੱਖ ਦਈਏ ਤੇ ਉਹਨੂੰ ਸ਼ਬਦ ਕਹੀਏ ਵੀ ਇਹ ਹੀਰਾ ਕਰੋੜ ਰੁਪਈਏ ਦਾ ਹੈ ਜਾਂ ਇੰਨੇ ਪੌਂਡ ਦਾ ਹੈ, ਤੇ ਜਿਹਨੂੰ ਪਤਾ ਨਹੀਂ ਉਹ ਕਹੇਗਾ ਛੱਡੋ ਪਰਾ ਚਮਕਦਾ ਜਾਂ ਸ਼ੀਸ਼ਾ ਤਲੀ ਤੇ ਰੱਖ ਕੇ ਏਡੀ ਵੱਡੀ ਗੱਪ ਛੱਡੀ ਜਾਂਦੇ ਹੋ? ਜਿਸ ਨੂੰ ਕਦਰ ਨਹੀਂ ਉਹਦੇ ਲਈ ਚਮਕਦਾ ਕੱਚ ਹੈ, ਕਿਸੇ ਜੋਰੀ ਨੂੰ ਪੁੱਛ ਕੇ ਦੇਖੋ, ਕਹੇਗਾ ਨਹੀਂ ਉਹ ਭਰਾਵਾ ਇਹ ਹੱਥ ਮੀਟ ਲੈ, ਕੋਈ ਦੇਖ ਨਾ ਲਵੇ, ਇਹ ਇੱਕ ਹੀਰਾ ਵੇਗਿਆ ਤੇ ਤੇਰੀਆਂ ਕਈ ਪੁਸ਼ਤਾਂ ਦੀ ਰੋਟੀ ਬਣ ਜਾਵੇ। ਹੀਰਾ ਕੀਮਤੀ ਹੈ ਪਰ ਛੋਟਾ ਜਿਹਾ ਹੈ ਨਾ ਆਕਾਰ ਵਿੱਚ, ਹੁਣ ਜਦੋਂ ਹੀਰਾ ਵਿਕ ਜਾਏ ਤੇ ਛੋਟੇ ਜਿਹੇ ਹੀਰੇ ਨੂੰ ਹੱਥ ਚ ਪਕੜ ਕੇ ਲੈ ਜਾਓ ਤੇ ਜੋ ਉਹਦਾ ਮੁੱਲ ਪੈਣਾ ਉਹ ਹੱਥ ਚ ਵੀ ਰੁਪਈਏ ਨਹੀਂ ਪੂਰੇ ਹੁੰਦੇ। ਇੱਕ ਹੀਰਾ ਵਿਕ ਜਾਏ ਤੇ ਕਈ ਵਾਰੀ ਬੰਦੇ ਦੀਆਂ ਬੋਰੀਆਂ ਰੁਪਈਆਂ ਦੀਆਂ ਭਰੀਆਂ ਜਾਣ। ਹੀਰਾ ਛੋਟਾ ਪਰ ਵਿਕ ਜਾਏ, ਮੁੱਲ ਪੈ ਜਾਏ ਤੇ ਘਰ ਭਰਿਆ ਜਾਂਦਾ। ਦੂਸਰੀ ਬੇਨਤੀ, ਅੱਜ ਕ੍ਰੈਡਿਟ ਕਾਰਡ ਚੱਲਦੇ ਨੇ, ਆ ਚੈੱਕ ਨੇ ਡਰਾਫਟ ਨੇ, ਪਰ ਪੁਰਾਣੇ ਵੇਲੇ ਲੋਕ ਹੁੰਡੀ ਕਰਦੇ ਸਨ। ਹੁਣ ਇੱਕ ਹੁੰਡੀ ਕੋਈ ਕਰਕੇ ਦੇ ਦੇ ਕਿ ਉਸ ਹੁੰਡੀ ਉੱਪਰ ਲਿਖਦਾ ਇੰਨੇ ਰੁਪਈਏ ਤਾਰ ਦਿਓ, ਤੇ ਅਗਿਆਨੀ ਬੰਦਾ ਜਿਹਨੂੰ ਪਤਾ ਨਹੀਂ ਉਹ ਕਹੇਗਾ ਕਾਗਜ਼ ਉੱਤੇ ਝਰੀਟਾਂ ਮਾਰ ਦਿੱਤੀਆਂ, ਮੈਂ ਪੈਸੇ ਲੈਣਾ ਆ। ਉਹ ਕਹੇਗਾ ਜੋ ਕੁਝ ਲਿਖਿਆ ਹੈ ਇਹ ਪੈਸੇ ਨੇ, ਤੂੰ ਜਾ ਤਾਂ ਸਹੀ ਸ਼ਾਹੂਕਾਰ ਕੋਲ। ਤੇ ਜਦੋਂ ਸ਼ਾਹੂਕਾਰ ਕੋਲ ਜਾਓ, ਹੁੰਡੀ ਦਾ ਕਾਗਜ਼ ਆ ਚੈੱਕ ਡਰਾਫਟ ਬਿਲਕੁਲ ਛੋਟਾ ਜਿਹਾ ਲਪੇਟ ਕੇ ਕਾਗਜ਼ ਨੂੰ ਜੇਬ ਚ ਪਾ ਲਓ, ਪਰ ਇੱਕ ਡਰਾਫਟ ਦੇ ਬਦਲੇ ਬੜਾ ਵੱਡਾ ਘਰ ਵੀ ਆ ਜਾਂਦਾ। ਹੁਣ ਕਹੀਏ ਵੀ ਕਾਗਜ਼ ਤਾਂ ਛੋਟਾ, ਏਡਾ ਵੱਡਾ ਘਰ ਉਹਦੇ ਬਦਲੇ ਆ ਗਿਆ। ਯਾਦ ਰੱਖਿਓ, ਖੁੰਡੀ ਛੋਟੀ ਏ, ਤਾਰੀ ਜਾਏ ਤੇ ਘਰ ਭਰ ਜਾਂਦੇ ਨੇ। ਹੀਰਾ ਛੋਟਾ, ਵਿਕ ਜਾਏ ਤੇ ਪੁਸ਼ਤਾਂ ਦੀ ਰੋਟੀ ਬਣ ਜਾਂਦੀ ਏ। ਗੁਰੂ ਕੇ ਸਿੱਖੋ, ਬੋਰਡ ਦਾ ਬੀਜ ਕਸਕਾਸ ਦੇ ਦਾਣੇ ਤੋਂ ਵੀ ਛੋਟਾ ਹੈ, ਜਦੋਂ ਉੱਗ ਪਵੇ ਤੇ ਉਹਦੇ ਵਿੱਚੋਂ ਕਈ ਸਦੀਆਂ ਰਹਿਣ ਵਾਲਾ ਰੁੱਖ ਜਨਮ ਲੈ ਜਾਂਦਾ ਹੈ। ਗੁਰੂ ਦਾ ਬਚਨ ਵਾਹਿਗੁਰੂ ਕਹਿਣ ਵੀ ਛੋਟਾ ਹੈ, ਜਿੱਦਣ ਅੰਦਰ ਵਸ ਗਿਆ ਪਤਾ ਤਾਂ ਰੱਬ ਦੇ ਘਰ ਵੀ ਜਾ ਕੇ ਲੱਗੇਗਾ ਦੀ ਕੀਮਤ ਕੀ ਵੈਲਿਊ। ਮਹਾਰਾਜ ਜੀ, ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਿ ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇ, ਛੋਟਾ ਜਿਹਾ ਲੱਗਦਾ ਹੀਰਾ, ਮੋਲ ਕੀ ਏ ਤੇ ਦਮਕਨ ਭਰਤ ਹੈ ਭੰਡਾਰ ਜੀ, ਜੇ ਮੁੱਲ ਪੈ ਜਾਏ ਤੇ ਪਿਆਰੇ ਉਹ ਘਰ ਭਰੇ ਜਾਂਦੇ। जैसे हीरा हाथ में तनक सा दिखाई दे, मोल किए ते दमकन भरत भंडार जी, जैसे बर बांडे हुंडी, लागत ना पार कछ, चेक दा हुंडी दा कागज दा भार की, आगे जाए पाइयत लक्ष्मी अपार जी, जैसे बट बीज अत सूखम स्वरूप होत, बोड़ दा दाना बरीक छोटा है पर रुख बड़ा वड्डा ओदे विच समा है, जैसे बट बीज अत सूखम स्वरूप होत, बोए से विविध करा बिरखा विस्तार जी, तैसे गुर बचन सचन गुर सिखन में, इसे तरह गुरु दा बचन जेड़े सिखां दे अंदर ग्रहण कठा हो जाए, तैसे गुर बचन सचन गुर सिखन में, प्यारे जानिया महात्म गई हर द्वार जी, एदे फल दा ता पता उदो लगेगा जदो जिंद तुरे। सतगुरु कहिंदे ने ओ मना शरीर लई घर बनाई बैठा है, ते जेड़ा घर विच बैठा है एदे लई ता थां कोई बना है, शरीर लई घर है आत्मा लई टिकाणा किथे बनाए, शरीर नूं कपड़े पवाई दिंदे रोज नित नवे, अंदर वाले नूं गुरु दा प्रेम दा पटोला ही दवा दे, बाहरों तू रोज प्रसाद पाने कई तरह दे भोजन छकना है, अंदर वाली आत्मा नाम दा भोजन मंगदी कुछ ओनू भी दे, ताई सतगुरु ने बाणी विच क्या भाई साहब ने पढ़िया, ओ भोजन कह भज मन मेरे एको नाम, जी तेरा कह आवे काम, किवें काम आउंदा है वणज करो वणजारियो, वखर लियो संभाल, तैसी वस्त विसाही है जैसी निभ है नाल, अगे जी तेरे के तैसी वस्त विसाही है जैसी निभ है नाल, अगे शाह सुजान है लैसी वस्त संभाल, सांभ लैणगे कह लगे भाई रे राम कहो चित लाए, चित ला के जब हर जस वखर ले चलो, शव देखें पतिया, परमात्मा खसम प्रसन्न होवेगा, करो बेनती सुनो मेरे पिता, संत टहल की बेला, इया खाण चलो हर लाहा आके बसम सुहेला, औद कटे दिन सुरैनारे, मन गुरमिल काज सवारे, ए संसार बेकार संसे में मन, भज मन मेरे एको नाम, मन गुरमिल काज सवारे, ए संसार बेकार संसे में तरयो ब्रह्म ज्ञानी, जिस है जगाए पियावे एव रस, अकथ कथा तिन जानी, जाको आए सोई बिहाजो, भज मन मेरे जाको आए सोई बिहाजो, हर गुरते मने बसेरा, निज कर मैल पाओ सुख सहजे, बौर न होएगो फिर, जदो कोई सिमरन करदा है फिर देखो ये नाम किन्नी को बख्शिश करदा है, सतगुरु दे एक बचन कह के समाप्ति कर देना। भाई साहब जी दी गुरमुख सिक्ख्या विच भाई वीर सिंह होना दी ए भी दास ने एक बारी संगत नूं सुनाई सी, ते ए सच कह अज दा जिहड़ा साडा माहौल बन गया ना, पुरातन साहब की सुना देंगे कई तां उहदे भी नहीं सुनन नूं तिआर, भावना चाहीदी इहदे लई, ते जे अज कोई वर्तमान दी गल सुना दो असीं बर्दाश्त नहीं करदे, सच्ची ए किवें सुनाती, उह गुरमुखो जिहड़ी शब्द दी किरपा 1469 तो शुरू हुई है वो आज भी वर्दी पई है, गुरु ग्रंथ साहिब जुगो जुग अटल ने, उन्हां दी हजूरी विच कमाई वाले भी जुगो जुग अटल, शब्द कमाण वाले रहिंदे आज भी खैं, हुण जे अपनी ऐनक दे रंग काला ते फिर दूजे दा कसूर थोड़ा, उहदे ते कपड़े चिट्टे ने, जो लाया ऐनक भाई साहिब दे जीवन च है। एक वारी इक सज्जन उहनां दे मित्र सन, बाल सिखाए मित्र सन, जिंदगी दा रस्ता वखरा वखरा हो गया, भाई साहब बंदगी वाले पासे चल पे, नाने ने बड़ी कृपा कीती, संगत कीती ज्ञानी हजारा सिंह दी, दादा जी इन्हां दे बड़े कमाई वाले सन, बाबा नारायण सिंह बड़ी बंदगी सी, वो बख्शिश हो गई, वो मित्र कई साल नहीं मिले, अखीर एक दिन उहदा सुनेहा आया कि भाई साहब नूं मैं मिलना चाहना, मैनूं आके मिल, भाई साहब नूं याद आ गया, चलो मिलन चले गए, असल विच ओ बीमारी नाल सुक के हड्डियां दी मुठ करंग रह गया सी, भाई साहब जदों गए चेहरे तो कपड़ा लाया ते उहने भाई साहब नूं देखिया ते अखां भर आईआं, भाई साहब कोल बैठ गए हमदर्दी लई, ओह बड़ी धीमी आवाज विच बोलिया, भाई साहब ने कन्न कीते, बड़ी ਤੀਨੀ ਆਵਾਜ਼ ਵਿੱਚ ਕਹਿੰਦਾ ਹੈ, ਇਕੱਠੇ ਸ਼ੁਰੂ ਹੋਏ ਸਾਂ, ਤੁਸੀਂ ਕਿਤੇ ਅੱਪੜ ਗਏ, ਮੈਂ ਕਿਤੇ ਅੱਪੜ ਗਿਆ। ਕਹਿੰਦਾ ਜੇ ਮੌਤ ਵੀ ਮੰਗਿਆ ਨਹੀਂ ਮਿਲਦੀ ਪਈ, ਪਤਾ ਨਹੀਂ ਤੁਹਾਡੀ ਯਾਦ ਆ ਗਈ। ਸੱਚ ਐਵੇਂ ਮਹਾਂਪੁਰਖ ਦੀ ਗੁਰਮੁਖ ਦੀ ਸੰਗਤ ਇੱਕ ਘੜੀ ਵੀ ਕਿਤੇ ਕੀਤੀ ਹੋਵੇ, ਅੰਤਲੇ ਸਮੇਂ ਨੂੰ ਬਖਸ਼ਾ ਕਰ ਜਾਂਦੀ। ਬੀਜ ਪਿਆ ਹੈ ਨਾ, ਹੁਣ ਉਹ ਕਹਿੰਦੇ ਨੇ ਤੁਹਾਡੀ ਯਾਦ ਆ ਗਈ, ਕਹਿੰਦੇ ਨੇ ਮੈਂ ਇੰਨੇ ਗੁਨਾਹ ਕੀਤੇ ਨੇ, ਅੱਜ ਸਰੀਰ ਵੀ ਛੁੱਟਿਆ ਨਹੀਂ ਜਾਂਦਾ ਪਿਆ, ਮੈਨੂੰ ਇਹ ਵੀ ਪਤਾ ਜੋ ਕੁਝ ਮੈਂ ਕੀਤਾ ਮੇਰੀਆਂ ਅੱਖਾਂ ਸਾਹਮਣੇ। ਮੈਨੂੰ ਭਾਈ ਸਾਹਿਬ ਨੇ ਇੱਕ ਗੱਲ ਕਹੀ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸਾਈ ਨੇ, ਗੁਰੂ ਨਾਨਕ ਸਾਹਿਬ ਕਸਾਈ ਨੇ ਕੀ, ਕਸਾਈ ਕੋਂਦਾ ਹੈ ਤੇ ਸਾਈ ਕੋਂਦਿਆਂ ਹੋਇਆਂ ਨੂੰ ਹੀ ਬਚਾ ਲੈਂਦਾ। ਕਹਿੰਦੇ ਤੁਸੀਂ ਇੱਕ ਕੰਮ ਕਰੋ, ਧੰਨ ਗੁਰੂ ਨਾਨਕ ਸਾਹਿਬ ਸ਼ਬਦ ਕਹਾਇਆ ਮੂੰਹ ਤੋਂ, ਕਹਿੰਦੇ ਵਾਹਿਗੁਰੂ ਬੋਲੋ ਤੇ ਬਾਕੀ ਸਾਰੇ ਕਿਆ ਨੂੰ ਸੰਕੋਚ ਦਿਓ, ਭੁੱਲ ਜੋ ਕੋਈ ਤੁਸੀਂ ਜ਼ਿੰਦਗੀ ਚ ਕੀਤਾ, ਸਿਰਫ ਗੁਰੂ ਚੇਤੇ ਕਰੋ। ਕਹਿੰਦੇ ਜਦੋਂ ਗੁਰੂ ਗੁਰੂ ਚੇਤੇ ਕਰਨ ਲੱਗੇ ਤੇ ਉਹਨਾਂ ਕਹਿ ਦਿੱਤਾ ਪਰਿਵਾਰ ਨੂੰ ਕੋਈ ਆਵਾਜ਼ ਇਹਦੇ ਕੰਨਾਂ ਚ ਨਾ ਪਾਇਓ, ਤੇ ਦਾਸ ਨੇ ਉਸ ਦਿਨ ਬੇਨਤੀ ਕੀਤੀ ਸੀ, ਗੁਰਮੁਖੋ ਆਏ ਹੋਏ ਨੂੰ ਮਾਂ ਸਾਂਭ ਲੈਂਦੀ ਏ, ਡਾਕਟਰ ਸੰਭਾਲਦੇ ਨੇ, ਪਰ ਚਾਹੀਦਾ ਏ ਵੇ ਭਾਵੇਂ ਅਸੀਂ ਅਰਦਾਸ ਮਰਿਆਦਾ ਅਨੁਸਾਰ ਹੀ ਕਰਨੇ ਆ, ਬੰਦਾ ਚਲਾ ਜਾਏ ਤੇ ਉਹਨੂੰ ਸ਼ਾਂਤੀ ਮਿਲੇ। ਮੈਂ ਕਹਿੰਦਾ ਜਿੱਦਣ ਬੱਚਾ ਮਾਂ ਦੇ ਉਧਰ ਵਿੱਚ ਹੀ ਹੁੰਦਾ ਹੈ ਨਾ, ਉਦੋਂ ਹੀ ਅਰਦਾਸ ਸ਼ੁਰੂ ਕਰ ਦਿਓ, ਮਾਲਕਾ ਦੁਨੀਆਂ ਤੇ ਇੱਕ ਤਨ ਆ ਰਿਹਾ, ਮਿਹਰ ਕਰੀਏ ਅਸੀਂ ਤਨ ਵਿੱਚ ਬਾਜ਼ੀ ਜਿੱਤ ਜਾਏ, ਜਿੱਤ ਜਾਏ ਬਾਜ਼ੀ। ਉਹਨਾਂ ਕਿਹਾ ਇਹਦੇ ਅੰਤਲੇ ਸਮੇਂ ਵੀ ਬੰਦੇ ਦਾ ਧਿਆਨ ਨਾ ਖੰਡਾਈਏ। ਮੈਂ ਹੋ ਸਕਦਾ ਇਸੇ ਟ੍ਰਿਪ ਦਰਮਿਆਨ ਕਿਤੇ ਬੇਨਤੀ ਕਰਾਂਗਾ ਲਾਈਵ ਵਿੱਚ ਕਿ ਜੋ ਚੇਤੇ ਵਿੱਚ ਰਹੇਗਾ ਉਹੀ ਅਗਲਾ ਸਫ਼ਰ ਬਣੇ। ਉਹਨਾਂ ਕਿਹਾ ਬਾਕੀ ਸਭ ਕੁਝ ਹਟਾ ਦਿਓ, ਇਹਦੇ ਕੰਨਾਂ ਚ ਗੁਰੂ ਦੀ ਆਵਾਜ਼ ਐਸਤਾ ਐਸਤਾ ਬੋਲਣ ਲੱਗ ਪਿਆ, ਵਾਹਿਗੁਰੂ ਵਾਹਿਗੁਰੂ। ਪੂਰਬਲਾ ਕਿਤੇ ਜਾਗ ਪਿਆ, ਬੀਜ ਪਿਆ ਸੀ, ਹੁਣ ਅਜਾ ਮਾਲ ਨਰਾਇਣ ਨੂੰ ਚੇਤੇ ਕਰਦਾ ਸੀ ਨਾ, ਪੁੱਤਰ ਆਵਾਜ਼ਾਂ ਮਾਰਦਾ, ਪਰ ਕਦੀ ਪਹਿਲਾਂ ਜਪਿਆ ਸੀ, ਉਹ ਜਪਿਆ ਹੋਇਆ ਨਰਾਇਣ ਪੁੱਤਰ ਦੀ ਥਾਂ ਤੇ ਸਰਵ ਵਿਆਪਕ ਨਰਾਇਣ ਬਣ ਗਿਆ, ਫੁੱਟ ਗਿਆ ਅੰਕੁਰ। ਉਹ ਗੁਰੂ ਗੁਰੂ ਜਪਣ ਲੱਗੇ, ਵਾਹਿਗੁਰੂ। ਭਾਈ ਸਾਹਿਬ ਪਿਆਰ ਨਾਲ ਆ ਗਏ ਅਸੀਸ ਦੇ ਕੇ, ਤੇ ਜਦੋਂ ਭਾਈ ਸਾਹਿਬ ਘਰ ਪਹੁੰਚੇ, ਦੂਜੀ ਰਾਤ ਨੂੰ ਸੁਪਨਾ ਆਇਆ, ਸੁਪਨੇ ਵਿੱਚੋਂ ਸੱਜਣ ਲਾਚੀ ਬੇਰ ਕੋਲ ਖਲੋਤਾ। ਲਾਚੀ ਬੇਰ ਹੈ ਨਾ, ਇੱਕ ਦੁੱਖ ਭੰਜਨੀ ਬੇਰ, ਇੱਕ ਬਾਬਾ ਬੁੱਢਾ ਸਾਹਿਬ ਦੀ ਬੇਰ, ਇੱਕ ਲਾਚੀ ਬੇਰ ਜਿਹਨੂੰ ਛੋਟੇ ਛੋਟੇ ਲਾਚੀਆਂ ਵਰਗੇ ਬੇਰ ਲੱਗਦੇ, ਸੁੱਖਾ ਸਿੰਘ ਮਹਿਤਾਬ ਸਿੰਘ ਉਹਨਾਂ ਜਿੱਥੇ ਘੋੜੇ ਬੰਨੇ, ਲਾਚੀ ਬੇਰ ਕੋਲ ਉਹ ਸੱਜਣ ਮਿਲ ਗਿਆ ਸੁਪਨੇ ਚ, ਤੇ ਕਹਿੰਦਾ ਭਾਈ ਸਾਹਿਬ ਮੈਂ ਆ ਤਾਂ ਨਹੀਂ ਸਕਿਆ, ਪਰ ਮੈਂ ਤੁਹਾਡਾ ਧੰਨਵਾਦ ਕਰਨ ਆਇਆ, ਮੈਨੂੰ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਨੇ ਆਪਣੇ ਘਰ ਬੁਲਾ ਲਿਆ। ਇਹ ਗੁਰਮੁਖ ਸਿੱਖਿਆ ਕਦੀ ਪੜ੍ਹਿਓ, ਉਹਦੇ ਚ ਲਿਖਿਆ। ਭਾਈ ਸਾਹਿਬ ਦੇ ਨੇਤਰ ਖੁੱਲੇ, ਇੱਕ ਵੱਜ ਕੇ ਉਹ 13 ਕੋਈ 14 ਮਿੰਟ ਕਹਿੰਦੇ ਨੇ, ਟਾਈਮ ਸੀ ਰਾਤ ਦਾ, ਇਸ਼ਨਾਨ ਕੀਤਾ, ਦਰਬਾਰ ਸਾਹਿਬ ਗਏ, ਰੋਜ਼ ਜਾਂਦੇ ਸਨ। ਅੱਜ ਵੀ ਲਾਰਾਂਸ ਰੋਡ ਤੋਂ ਇੱਕ ਗੁਲਦਸਤਾ ਉਹਨਾਂ ਦੇ ਕੋਠੀ ਤੋਂ ਆਉਂਦਾ ਹਰਿਮੰਦਰ ਸਾਹਿਬ, ਉਹ ਉਦਣ ਭੇਜਣਾ ਸ਼ੁਰੂ ਕੀਤਾ ਜਿੱਦਣ ਭਾਈ ਸਾਹਿਬ ਦੇ ਸਰੀਰ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ ਸੀ। ਇਹਦੀ ਵੀ ਇੱਕ ਸਾਖੀ, ਖੈਰ ਮੈਂ ਉਧਰ ਨਹੀਂ। ਭਾਈ ਸਾਹਿਬ ਨੂੰ ਇਸ਼ਨਾਨ ਪਾਣੀ ਕੀਤਾ, ਧਿਆਨ ਉਧਰ ਹੀ ਹਰਿਮੰਦਰ ਸਾਹਿਬ ਜਾ ਕੇ ਦੇਖ ਕਰਾ ਕੇ ਵੀ ਸਤਿਗੁਰੂ ਅੱਜ ਉਹਦਾ ਸੁਪਨਾ ਆਇਆ, ਤੇ ਸਵੇਰੇ ਨੌਕਰ ਨੂੰ ਭੇਜਿਆ ਵੀ ਪਤਾ ਕਰਕੇ ਆਓ। ਪਰਿਵਾਰ ਨੇ ਕਿਹਾ ਉਹ ਰਾਤੀ 1:15 ਚੋਲਾ ਛੱਡ ਗਿਆ। ਗੁਰਮੁਖੋ ਮੇਰੀ ਬੇਨਤੀ ਜੇ ਇਹ ਹਕੀਕਤ ਹੈ, ਆਪਾਂ ਜਾਣਾ, ਬਹੁਤ ਕੁਝ ਕੀਤਾ ਪਰਿਵਾਰ ਲਈ ਸੰਸਾਰ ਲਈ, ਅੰਦਰ ਵਾਸਤੇ ਕੀ ਕੀਤਾ? ਜਿਹੜਾ ਆਪਣਾ ਆਤਾ ਉਹਨੂੰ ਤੇ ਕੁਝ ਵੀ ਨਾ ਦਿੱਤਾ। ਸਤਿਗੁਰੂ ਨੇ ਕਿਹਾ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਸਾਰੇ ਆਹਰ ਬਾਹਰ ਦੇ ਕੀਤੇ, ਇੱਕ ਲਈ ਕੀ ਕੀਤਾ? ਅੰਦਰ ਲਈ ਕੀ ਕੀਤਾ? ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਨਾਨਕ ਜਿੱਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਈ, ਉਹ ਆਹਰ ਕੀ ਹੈ? ਅਵਰ ਕਾਜ ਤੇਰਾ ਕੀਤਾ ਨਕਾਮ, ਮੇਰੇ ਸਾਧ ਸੰਗਤ ਭੱਜ ਕੇਵਲ ਨਾਮ, ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫੁਲ ਕਾਮਾ। ਉਹ ਆਹਰ ਏਵੇਂ ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ। ਤੇ ਜਦੋਂ ਇਹ ਜਪਾਂਗੇ ਫਿਰ ਗੁਰੂ ਜੀ ਸਾਡੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਭੱਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੇ ਕਾਮ, ਸਤਿਗੁਰੂ ਕਿਰਪਾ ਕਰੇ, ਸੱਚ ਕਹਿ ਸਰੀਰ ਮਿਲਿਆ, ਸੇਵਾ ਸਿਮਰਨ ਕਰੀਏ। ਇਸ ਜਿੰਦ ਦੀ ਰਖਵਾਲੀ ਕੇਵਲ ਸ਼ਬਦ ਨੇ ਕਰਨੀ ਹੈ, ਨਾਮ ਨੇ ਕਰਨੀ ਹੈ। ਸਮੂਹ ਪ੍ਰਬੰਧਕ ਵੀਰਾਂ ਦਾ ਜੀ ਤਹਿ ਦਿਲ ਤੋਂ ਧੰਨਵਾਦ। ਭਾਈ ਸਾਹਿਬ ਗੁਰਮੁਖ ਪਿਆਰੇ ਕਾਫੀ ਸਾਲ ਪਹਿਲਾਂ ਵੀ ਆਉਂਦੇ ਰਹੇ, ਬੜਾ ਪਿਆਰ ਇਹਨਾਂ ਦਿੱਤਾ ਉਦੋਂ, ਹੁਣ ਵੀ ਅੱਜ ਇਹਨਾਂ ਦਾ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਗੋਦ ਚ ਬੈਠ ਕੇ ਬੋਲਦੇ ਆ, ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ। ਸਤਿਗੁਰੂ ਬਖਸ਼ਿਸ਼ ਕਰਿਓ, ਅੱਗੋਂ ਵਾਸਤੇ ਮਤ ਸਮਤ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।